ਕੀ ਮੂਰਤ ਹੈ ਜਗ ਆਇਓ ਲੋਕ ਸੁਣਿਓ ਪੁਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਇਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦ ਕਰੂੰ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਨਾਹੀ ਵਿਚਾਰੀ ਦੋਏ ਕਰ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬੁਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਧਿਆਨ ਹਿਰਦੈ ਮੈਂ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਕਰਨ ਗਈ ਦਰਬਾਰੀ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਰੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਵਾਸ ਬੁਕੁਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਸਤਨਾਮ ਸ੍ਰੀ ਵਾਹਿਗੁਰੂ ਜੀਓ ਧਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਕਰਨ ਤਾਰਨ ਹਰ ਨਿਧ ਦੁਖ ਨਾ ਸਕੈ ਵਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਕਰਨ ਤਾਰਨ ਹਰ ਨਿਧ ਦੁਖ ਨਾ ਸਕੈ ਵਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਝੈ ਇਹ ਜਤਨ ਕਾਟ ਕਲ ਕਾਲ ਰਹਾਉ ਆਦੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਵੇਦ ਸਿਮਰਤ ਕਥੈ ਸਾਸਤ ਭਗਤ ਕਰਹਿ ਵਿਚਾਰ ਮੁਗਧ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲਾਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਗਟੇਕ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਕਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਗਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਚਨ ਕਰਣਾ ਨਿਧਾਨ ਦੀਨਾ ਬੰਧੂ ਪਤਿਤ ਪਾਵਨ ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਮੂਹ ਸਾਧ ਸੰਗਤ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਸ਼ਾਮ ਦੇ ਦੀਵਾਨਾਂ ਵਿੱਚ ਸ਼੍ਰੀ ਰਹਿ ਰਾਜ ਸਾਹਿਬ ਜੀ ਦੇ ਨਿਤਨੇਮ ਔਰ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਹਰਜਸ ਅਤੇ ਵਿਚਾਰ ਸ਼ਰਵਣ ਕਰਨ ਵਾਸਤੇ ਸਤਿਗੁਰੂ ਜੀ ਦੇ ਚਰਣਾਂ ਵਿੱਚ ਹਾਜ਼ਰੀ ਭਰ ਰਹੇ ਹੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਸ਼ਬਦ ਦੀ ਵਿਚਾਰ ਸਰਵਣ ਕਰਨੀ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਤਨੀ ਵੱਡੀ ਮਹਾਨ ਬਖਸ਼ਿਸ਼ ਕਿਰਪਾ ਕੀਤੀ। ਗੁਰਬਾਣੀ ਜੋ ਪਹਿਲਾਂ ਪੋਥੀਆਂ ਦੇ ਸਰੂਪ ਵਿੱਚ ਸੀ, ਬਹੁਤ ਸਾਰੇ ਲੋਕ ਨਾਨਕ ਪਾਦੇ ਸਿਰਲੇਖ ਹੇਠ ਆਪਣੀਆਂ ਕਵਿਤਾਂ ਰਚਣ ਲੱਗ ਪਏ ਸੀ ਕਿ ਮੁਖੀ ਸਿੱਖਾਂ ਵੱਲੋਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੀ ਬੇਨਤੀ ਕੀਤੀ, ਅੱਜ ਆਪ ਵੀ ਸਰਗੁਣ ਸਰੂਪ ਕਰਕੇ ਹਾਜ਼ਰ ਹੋ ਅਤੇ ਪੁਰਾਤਨ ਸਿੱਖ ਵੀ ਹਾਜ਼ਰ ਹੈ। ਜਦੋਂ ਕੁਝ ਸਮਾਂ ਬੀਤ ਜਾਏਗਾ ਇਹ ਬਾਣੀ ਰਲਗੜ ਹੋ ਜਾਏਗੀ, ਇਹ ਨਹੀਂ ਪਤਾ ਲੱਗੇਗਾ ਕਿ ਗੁਰੂ ਸਾਹਿਬ ਦੀ ਅਸਲੀ ਬਾਣੀ ਕਿਹੜੀ ਹੈ, ਇਹਦੇ 'ਚ ਨਕਲ ਕਿਹੜੀ ਦਰਜ ਹੋ ਗਈ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਹੀ ਨਾਮ ਵਰਤ ਰਹੇ ਹੈ, ਇਹ ਗੁਰਮੁਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਫਿਰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਨ ਲਈ ਉੱਦਮ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਸੇਵਾ ਲਿਖਣ ਵਾਸਤੇ ਲੱਗੀ ਅਤੇ ਆਪ ਰਾਮਸਰ ਸਾਹਿਬ ਆਪਣੀ ਰਚਨਾ ਤੋਂ ਕਿਰਪਾ ਕਰਦੇ ਰਹੇ। ਗੁਰੂ ਸਾਹਿਬਾਂ ਦੀ ਭਗਤਾਂ ਦੀ ਬਾਣੀ ਸਾਰਾ ਸੁਧਾਈ ਕਰਕੇ ਮਹਾਰਾਜ ਦਾ ਸਰੂਪ ਤਿਆਰ ਕੀਤਾ ਔਰ ਕਈ ਜਗ੍ਹਾ ਉਹਨਾਂ ਸੁੱਧ ਸੁੱਧ ਕੀਚੇ, ਕਿਉਂ ਮਹਾਰਾਜ ਫਿਰ ਉਹਨੂੰ ਆਪ ਪੜ੍ਹਦੇ ਸੀ, ਫਿਰ ਇਹ ਸ਼ਬਦ ਲਿਖਿਆ ਜਾਂਦਾ ਸੀ ਭਾਈ ਇਹ ਸੁੱਧ ਹੈ, ਸੁੱਧ ਕੀਤੀ ਹੈ। ਫਿਰ ਇਸ ਬੀੜ ਦਾ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਪ੍ਰਕਾਸ਼ ਹੋਇਆ। ਇਹ ਪਰੰਪਰਾ ਆਪ ਸਤਿਗੁਰੂ ਜੀ ਕਿਰਪਾ ਕਰ ਗਏ, ਹੋਰ ਮਰਜ਼ਾਦਾ ਵੀ ਜੋ ਸਾਰੀ ਆਪ ਚਲਾ ਗਏ। ਉਹ ਬੀੜ ਅੱਜ ਕਰਤਾਰਪੁਰ ਸਾਹਿਬ ਧੀਰ ਬਣੀਆਂ ਦੇ ਪ੍ਰਬੰਧ 'ਚ ਹੈ। ਜਦੋਂ ਜਲਦ ਬੰਨਣੀ ਸੀ ਭਾਈ ਬੰਨੋ ਅਤੇ ਕੁਝ ਹੋਰ ਸਿੱਖਾਂ ਦੀ ਇਹ ਡਿਊਟੀ ਲੱਗੀ ਸੀ, ਲਾਹੌਰ ਜਾ ਕੇ ਜਲਦ ਬਣਾਉਣੀ ਸੀ। ਇਸ ਸਮੇਂ ਦੇ ਦੌਰਾਨ ਉਹਨਾਂ ਨੇ ਫਿਰ ਬਹੁਤ ਸਾਰੇ ਗੁਰਮੁਖਾਂ ਦੀ ਸੇਵਾ ਲੈ ਕੇ ਇੱਕ ਸਰੂਪ ਦਾ ਹੋਰ ਅਤਾਰਾ ਕੀਤਾ। ਕੁਝ ਫਿਰ ਜਿਵੇਂ ਰਣ ਝੁੰਝਣਾ ਗਾਉ ਸਖੀ ਅਤੇ ਕੁਝ ਹੋਰ ਸ਼ਬਦ ਜਿਹੜੇ ਸੂਰਦਾਸ ਦਾ ਛਾੜ ਮਨਾ ਗੁਰਮੁਖ ਨੂੰ ਕੋ ਸਨ, ਇਹ ਪੂਰੇ ਦੇ ਪੂਰੇ ਲਿਖ ਦਿੱਤੇ ਆ। ਅਤੇ ਜਦੋਂ ਮਹਾਰਾਜ ਨੇ ਦੋ ਜਲਦਾਂ ਦੇਖੀਆਂ, ਇਹਦੇ ਵਿੱਚ ਕੁਝ ਹੋਰ ਸ਼ਬਦ ਜਿਹੜੇ ਆ ਵਾਧੂ ਲਿਖੇ ਗਏ ਆ, ਉਸ ਬੀੜ ਦਾ ਨਾਂ ਖਾਰੀ ਬੀੜ ਰੱਖਿਆ, ਖਾਰ ਵਿੱਚ ਪਾਤੀ। ਉਹ ਭਾਈ ਬੰਨੂ ਦੇ ਪਰਿਵਾਰ ਵਾਲਿਆਂ ਕੋਲ ਆ। ਤੀਸਰਾ ਫਿਰ ਜਦੋਂ ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ ਅਤੇ ਉਹ ਸਿੱਖ ਦੱਖਣੀ ਓਂਕਾਰ ਪੜੇ ਕੇ ਜਾਣਾ, ਮਹਾਰਾਜ ਕਹਿਣ ਲੱਗੇ ਜੇ ਗੁਰੂ ਜਾਣਦਾ ਹੀ ਨਹੀਂ ਤੇ ਸਿੱਖ ਨੂੰ ਕੀ ਜਾਣਾਏਗਾ। ਫਿਰ ਬੇਨਤੀ ਕੀਤੀ, ਮਹਾਰਾਜ ਸਾਨੂੰ ਅਰਥ ਬੋਧ ਨਹੀਂ ਅਰਥ ਪੜਾਓ। ਉਸ ਵੇਲੇ ਜੰਗਾਂ ਯੁੱਧਾਂ ਦਾ ਸਮਾਂ ਸੀ ਤੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਇਹ ਵਿਚਾਰ ਬਣਿਆ, ਤੇ ਕਰਤਾਰਪੁਰ ਸਾਹਿਬ ਵਾਲਾ ਜਿਹੜਾ ਸਰੂਪ ਸੀ ਉਹ ਮੰਗਵਾਉਣ ਵਾਸਤੇ ਸੇਵਾ ਲਾਈ ਸੇਵਾਦਾਰਾਂ ਦੀ, ਤੇ ਉਹਨਾਂ ਤੋਂ ਸਰੂਪ ਪ੍ਰਾਪਤ ਨਹੀਂ ਹੋਇਆ ਤੇ ਮਹਾਰਾਜ ਨੇ ਫਿਰ ਆਪਣੇ ਕੰਠ ਤੋਂ ਹੀ ਬਾਣੀ ਉਚਾਰੀ ਔਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਿਖੀ ਔਰ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕੀਤੀ। ਦਾਮ ਇੱਥੇ ਫਿਰ ਨਾਲ ਕਥਾ ਅਰਥਾਂ ਨਾਲ ਪੜ੍ਹਾਈ। ਉਹ ਦਮਦਮਾ ਸਾਹਿਬ ਬੀੜ ਲਿਖਣ ਕਰਕੇ ਇਸ ਦਾ ਨਾਮ ਦਮਦਮੀ ਬੀੜ ਹੈ। ਹੋਰ ਵੀ ਅਤਾਰੇ ਬੇਅੰਤ ਹੈ ਤੇ ਇਸੇ ਤਰ੍ਹਾਂ ਵੀ ਇਸੇ ਬੀੜ ਨੂੰ ਹਜ਼ੂਰ ਸਾਹਿਬ ਗੁਰਤਾ ਗੱਦੀ ਵਾਲੀ ਸਾਰੀ ਰਸਮ ਕੀਤੀ। ਹੁਣ ਜਿੰਨੀਆਂ ਵੀ ਬੀੜਾਂ ਜਿੱਥੇ ਵੀ ਸਥਾਨਾਂ ਦੇ ਪ੍ਰਕਾਸ਼ ਹੋ ਰਹੀਆਂ ਇਹ ਦਮਦਮੀ ਸਾਹਿਬ ਵਾਲੀ ਬੀੜ ਦੇ ਆਧਾਰ ਤੇ ਆ, ਕਿਉਂਕਿ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਨੇ। ਸੋ ਸਤਿਗੁਰੂ ਜੀ ਦੀ ਇਹ ਦੇਣ ਹੈ ਤੇ ਬਹੁਤ ਵੱਡੀ ਕਿਰਪਾ ਹੈ ਔਰ ਅੱਧ ਨਾਲੋਂ ਵੱਧ ਸ਼ਬਦ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਹ ਸਾਰੀ ਕਿਰਪਾ ਉਹ ਕਰ ਗਏ। ਆਓ ਪਾਵਨ ਬਾਣੀ ਦੇ ਵਿਚਾਰ ਸਰਵਣ ਕਰੀਏ। ਧਨਾਸਰੀ ਮਹੱਲਾ ਪੰਜਵਾ। ਇਹ ਹੁਣ ਪਾਇਆ ਤੇ ਅੰਕ ਵਿੱਚ ਹੈ। ਇਹਨੂੰ ਜਾਣੀ ਪਾਂਜਾ ਜਾਂ ਪੰਜ ਨਹੀਂ ਕਹਿਣਾ, ਬੋਲਣ ਦਾ ਢੰਗ ਇਹ ਹੈ। ਦੀਨ ਦਰਦ ਨਿਵਾਰ ਠਾਕੁਰ। ਠਾਕੁਰ ਜੋ ਪਰਮੇਸ਼ਰ ਹੈ, ਉਤਪਤੀ ਪਾਲਣਾ ਤੇ ਸੰਘਾਰ ਕਰਨ ਵਾਲਾ। ਕਈ ਰਜਵਾੜੇ ਲੋਕ ਆਪਣੇ ਨਾਂ ਠਾਕੁਰ ਲੈਂਦੇ ਹੈ। ਇਸ ਵਾਸਤੇ ਗੁਰੂ ਰਾਮਦਾਸ ਜੀ ਦੇ ਪਿਤਾ ਬਾਰੇ ਲਿਖਿਆ ਠਾਕੁਰ ਹਰਦਾਸ ਧੰਨ। ਠਾਕੁਰ ਹਰਦਾਸ ਜਿਹੜਾ ਉਹਨਾਂ ਦਾ ਪਿਤਾ ਸੀ, ਧੰਨ ਨਾਮ ਦਾ ਪੁੱਤਰ ਦਾ ਉਹਨਾਂ ਦੇ ਪੁੱਤਰ ਸ਼੍ਰੀ ਗੁਰੂ ਰਾਮਦਾਸ ਜੀ। ਸੋ ਇਸ ਵਾਸਤੇ ਇਹ ਪੁਰਾਣੇ ਬਜ਼ੁਰਗਾਂ ਲਈ ਸਤਿਕਾਰਯੋਗ ਸ਼ਬਦ ਹੈ ਜਿੱਥੇ ਪਰਮੇਸ਼ਰ ਵਾਸਤੇ ਮਹਾਰਾਜ ਨੇ ਵਰਤਿਆ, ਜਿਹੜਾ ਗੁਰਮਤ ਦੇ ਕੋਸ਼ ਹੈ। ਕਈ ਸ਼ਬਦ ਜਿਹੜੇ ਹੈ ਉਹ ਪੁਰਾਤਨ ਸੰਸਕ੍ਰਿਤੀ 'ਚ ਵੀ ਵਰਤੇ ਗਏ ਆ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਵਰਤੇ ਆ ਉਹਨਾਂ ਦਾ ਫਿਰ ਗੁਰਮਤ ਅਨੁਸਾਰ ਜਿਹੜਾ ਅਰਥ ਹੈ ਉਹ ਵਿਚਾਰਨਾ ਪੈਂਦਾ ਹੈ। ਦੀਨ ਦਰਦ ਨਿਵਾਰ ਠਾਕੁਰ। ਦੀਨਾਂ ਦੇ, ਦੁਖੀਆਂ ਦੇ, ਗਰੀਬਾਂ ਦੇ ਦਰਦ ਦੁੱਖ ਜਾਂ ਦਰਦ ਜਿਹੜੀਆਂ ਪੀੜਾ ਹਨ ਇਹਨਾਂ ਨੂੰ ਨਿਵਾਰ ਮੈਨੇ ਨਿਵਿਰਤ ਕਰ ਦਿਓ। ਜੋ ਮਹਾਰਾਜ ਸਮਰੱਥ ਹੈ ਕਰ ਸਕਦੇ ਆ। ਬਾਂਗਿਆਂ ਦੇ ਨੇੜੇ ਪਿੰਡ ਹੈ ਇੱਧਰ ਪੰਜਾਬ ਦੇ ਵਿੱਚ ਗੋਬਿੰਦਪੁਰ, ਉੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਚਰਨ ਪਾਏ। ਗਰਮੀ ਦਾ ਮੌਸਮ ਬਹੁਤ ਸੀ, ਬੜੀ ਦੋ ਵਗ ਰਹੀ ਸੀ ਤੇ ਸੰਗਤ ਨੂੰ ਪਿਆਸ ਵੀ ਬੜੀ ਲੱਗੀ ਸੀ। ਉਹ ਨਗਰ ਵਿੱਚ ਜਿਹੜੇ ਆਏ ਪਿੰਡ ਦੇ ਜਿਹੜੇ ਬ੍ਰਾਹਮਣ ਸੀ ਉਹਨੇ ਵਿਰੋਧ ਕੀਤਾ। ਫਿਰ ਉਹਨਾਂ ਨੇ ਕੋਈ ਗੁਰੂ ਘਰ ਤੋਂ ਲਾਭ ਨਹੀਂ ਲਿਆ, ਨੁਕਸਾਨ ਹੀ ਉਠਾਇਆ। ਇੱਕ ਬਜ਼ੁਰਗ ਸੀ, ਸੈਣੀ ਜਾਤ ਵਿੱਚੋਂ ਤੇ ਨਨੂਆ ਉਹਦਾ ਗੁੱਤ ਸੀ। ਉਹ ਕਹਿਣ ਲੱਗਾ ਜੀ ਮੇਰੇ ਲੱਕ ਤੋਂ ਦਰਦ ਉੱਠਦੀ ਹੈ, ਇਹ ਲੱਤ ਵਿੱਚ ਜਾਂਦੀ ਹੈ। ਘਰਦੇ ਜੀ ਇੱਥੇ ਹਾਜ਼ਰ ਨਹੀਂ, ਜਿਵੇਂ ਜਾਂ ਉਹ ਖੂਹ ਤੇ ਬਾਹਰ ਹੋਏਗਾ ਵੀ ਉਹ ਤੌੜੇ ਵਿੱਚ ਸੱਕਰ ਪਏ ਆ, ਇਹ ਘੜੇ ਠੰਡੇ ਪਾਣੀ ਦੇ ਭਰੇ ਹੋਏ ਆ, ਤੇ ਜੇ ਤੁਹਾਡੇ ਸੇਵਾਦਾਰ ਆਪ ਹਿੰਮਤ ਕਰ ਲੈਣ ਤੇ ਉਹ ਕਰਨੀ ਬੜੀ ਹੈ, ਸ਼ਰਬਤ ਬਣਾ ਕੇ ਪੀ ਲੈਣ। ਮਹਾਰਾਜ ਸੱਚੇ ਪਾਤਸ਼ਾਹ ਆਪਦਾ ਪ੍ਰੇਮ ਦੇਖ ਕੇ ਪ੍ਰਵਾਨਗੀ ਦਿੱਤੀ, ਉਹ ਸੱਕਰ ਦਾ ਸ਼ਰਬਤ ਪਿਲਾਇਆ ਤੇ ਬਜ਼ੁਰਗ ਤੇ ਕਿਰਪਾ ਕੀਤੀ, ਉਹਦੀ ਉਹ ਦਰਦ ਜਿਹੜੀ ਸੀ ਦੂਰ ਕਰ ਦਿੱਤੀ। ਵਰਦਾਨ ਦਿੱਤਾ ਕਿ ਤੇਰੇ ਖਾਨਦਾਨ ਗੋਤ ਦਾ ਕੋਈ ਵੀ ਬੰਦਾ ਇਸ ਦਰਦ ਨੂੰ ਠਾਕੇਗਾ ਤੇ ਉਹਦੀ ਦਰਦ ਨਹੀਂ ਰਹੇਗੀ। ਉਹ ਗੱਲ ਅੱਜ ਵੀ ਪ੍ਰਤਾਪ ਹੈ, ਜਿਹੜਾ ਉਹਨਾਂ ਦੇ ਗੋਤ ਦਾ ਉੱਥੇ ਚਲੇ ਜਾਓ ਜਾਂ ਬਲੈਤਾਂ 'ਚ ਵੀ ਗਏ ਆ, ਉੱਥੇ ਪੜ੍ਹ ਦਿੰਦੇ ਆ ਕਿ ਵਚਨ ਹੈ ਮਹਾਰਾਜ ਪ੍ਰਤਾਪ ਹੈ। ਇਸ ਵਾਸਤੇ ਸਤਿਗੁਰੂ ਜੀ ਨੇ ਬੜੇ ਜੋਰ ਕੀਤੇ ਹੋਏ ਆ, ਸਾਰੀਆਂ ਗੱਲਾਂ ਇਤਿਹਾਸ 'ਚ ਲਿਖੀਆਂ ਵੀ ਨਹੀਂ ਗਈਆਂ, ਉਹ ਫਿਰ ਕਈ ਸਥਾਨਾਂ 'ਤੇ ਜਾ ਕੇ ਪਤਾ ਲੱਗਦਾ ਹੈ। ਦੀਨ ਦਰਦ ਨਿਵਾਰ ਠਾਕਰ, ਉਹ ਦੀਨਾਂ ਦੀਆਂ ਦਰਦ ਪੀੜਾਂ ਨੂੰ ਨਿਵਿਰਤ ਕਰਨ ਵਾਲਾ ਹੈ, ਸਾਰਿਆਂ ਦਾ ਮਾਲਕ ਠਾਕਰ ਹੈ। ਐਸੇ ਬੜੇ ਬਚਨ ਸੰਤ ਹਰਪਾਲਾਂ ਦੇ ਪਾਸ ਉਹਨਾਂ ਦੇ ਲਾਂਗਰੀ ਸਿੰਘ ਸੀ ਅਤੇ ਬਾਬਾ ਬਹਾਲ ਸਿੰਘ, ਉਹ ਲੰਗਰ 'ਤੇ ਕਈ ਵਾਰੀ ਦੋ ਦੋ ਬੋਰੀਆਂ ਆਟਾ ਦੀਆਂ ਰੋਟੀਆਂ ਪਕਾਉਣੀਆਂ, ਅਤੇ ਲੋਹ ਅਤੇ ਗਰਮੀਆਂ ਦੇ ਮਹੀਨੇ ਗਰਮੈਸ਼ ਵੀ ਬੜੀ ਹੁੰਦੀ ਹੈ ਅਤੇ ਪਸੀਨਾ ਵੀ ਆ ਜਾਂਦਾ, ਕਈ ਵਾਰੀ ਹਵਾ ਲੱਗ ਜਾਂਦੀ ਜਾਂ ਕੋਈ ਹੋਰ ਕਾਰਨ, ਉਹਨਾਂ ਦੇ ਲੱਕ ਵਿੱਚ ਬੜੀ ਪੀੜਾ ਹੋਇਆ ਕਰੇ ਲੱਤ ਵਿੱਚ ਵੀ, ਅਤੇ ਹੁਣ ਸੇਵਾ ਵਿੱਚ ਬਹਿਣਾ ਕਠਿਨ ਵੀ ਬੜਾ ਹੁੰਦਾ, ਕਰੂਣੀ ਹੱਠ ਨਾਲ ਉਹ ਸੇਵਾ ਕਰਨੀ। ਅਤੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਸੰਤ ਉਸ ਵੇਲੇ ਉਹਨਾਂ ਦਿਨਾਂ ਜਾਮ ਅਤੇ ਪਾਣੀ ਪੀਣ ਦਾ ਰਿਵਾਜ਼ ਘੱਟ ਹੁੰਦਾ ਸੀ, ਲੱਸੀ ਪੀ ਰਹੇ ਜਾਂ ਸਰਦਾਰੀ ਪੀ ਰਹੇ ਇਹ ਰਿਵਾਜ਼ ਹੁੰਦੇ ਸੀ। ਉਹ ਸਰਦਾਰੀ ਦਾ ਟਾਈਮ ਹੋਏਗਾ, ਸੰਤਾਂ ਨੂੰ ਗਲਾਸ ਫੜਾਇਆ, ਇਹ ਨਾ ਆ ਕੇ ਬੇਨਤੀ ਕਰ ਦਿੱਤੀ ਕਿ ਮਹਾਰਾਜ ਮੇਰੇ ਦਰਦ ਬੜੀ ਹੁੰਦੀ ਹੈ। ਸੰਤ ਕਹਿਣ ਲੱਗੇ ਲੈ ਪੀੜਾ, ਉਹਦਾ ਪਿਆਰ ਅੱਗੇ ਫਾਕਰ ਸਿੰਘ ਦੇ ਨਾਲ ਸੀ, ਉਹ ਹਾਲੇ ਜਿਉਂਦੇ ਆ ਅਤੇ ਬਾਬਾ ਬਹਾਲ ਸਿੰਘ ਹੋ ਜਾਵੇ, ਦੋਵਾਂ ਦਾ ਭਰਾ ਵਾਲਾ ਪਿਆਰ ਸੀ, ਅੱਧੀ ਪੀੜੀ 'ਚ ਅੱਧੀ ਉਹਨੂੰ ਦੇ ਦਿੱਤੀ, ਅੱਧੀ ਦਰਦ ਸਾਰੀ ਜ਼ਿੰਦਗੀ ਨਹੀਂ ਗਈ। ਕਹਿੰਦੇ ਪੂਰਾ ਪੀੜਾਂ ਦਾ ਪੂਰੀ ਚੱਲ ਜਾਣੀ ਸੀ, ਉਹ ਅੱਧੀ ਦਰਦ ਸਾਰੀ ਉਮਰ ਹੀ ਰਹੀ। ਦੇਖੋ ਕਮਾਈ ਵਾਲੇ ਜਿਹੜੇ ਪੁਰਸ਼ ਹੈ, ਬੰਦਗੀ ਵਾਲੇ, ਮਤਲਬ ਉਹਨਾਂ ਦੇ ਬਚਨ ਵਿੱਚ ਵੀ ਬੜੀ ਆਦਤ ਆ ਜਾਂਦੀ ਹੈ। ਸੋ ਇਸ ਵਾਸਤੇ ਹਜ਼ੂਰ ਮਹਾਰਾਜ ਦੇ ਆਪ ਸਾਖਿਆਤ ਨਾਰਾਇਣ ਹਨ, ਦੀਨ ਦਰਦ ਨਿਵਾਰ ਠਾਕਰ, ਉਹ ਦੀਨਾਂ ਦੀਆਂ ਦਰਦ ਪੀੜਾਂ ਨੂੰ ਨਿਵਿਰਤ ਕਰਨ ਦੀ ਸਮਰੱਥਾ ਰੱਖਦੇ ਆ, ਜਨਾਂ ਦੀ ਆਪ ਹੀ ਇਲਾਜ ਰੱਖਦੇ ਆ, ਪਰ ਜਨ ਬਣਨਾ ਵੀ ਔਖਾ ਬਹੁਤ ਹੈ, ਔਖਾ ਤਾਂ ਬਹੁਤ ਹੈ, ਭਾਈ ਸਾਹਿਬ ਬਣਨਾ ਕਿਹੜਾ ਸੌਖਾ, ਬਹੁਤ ਔਖਾ, ਬੜਾ ਕਠਿਨ ਹੈ। ਇਹ ਸ਼ਬਦ ਬੜੇ ਕੀਮਤੀ, ਪਰ ਆਪਾਂ ਨੇ ਬਹੁਤ ਸਸਤਾ ਲਾ ਲਿਆ, ਬੋਲੀਆਂ ਵਾਲਾ ਵੀ ਭਾਈ, ਮੁੰਡੇ ਵਾਲਾ ਵੀ ਭਾਈ, ਇਹ ਬਹੁਤ ਮਹਿੰਗੇ ਸ਼ਬਦ ਹੈ। ਸੋ ਇਸ ਵਾਸਤੇ ਉਹ ਜਨਾਂ ਦੀ, ਸੇਵਕਾਂ ਦੀ ਆਪ ਹੀ ਇਲਾਜ ਰੱਖਦੇ ਆ, ਤਰਨ ਤਾਰਨ ਹਰ ਨਿਥ, ਉਹ ਪਾਪੀਆਂ ਨੂੰ ਤਾਰਨ ਵਾਸਤੇ, ਤਰਨ ਮੈਨੇ ਜਹਾਜ਼ ਰੂਪ, ਉਹਨਾਂ ਦਾ ਉਪਦੇਸ਼ ਜਿਹੜਾ ਉਹ ਬੇੜੇ ਦੀ ਨਿਆਂ ਕੰਮ ਕਰਦਾ। ਉਹਨਾਂ ਦੇ ਉਪਦੇਸ਼ ਨੂੰ ਮੰਨ ਲਈਏ ਫਿਰ ਬੰਦਾ ਬੁਰਾਈ ਦੇ ਸਾਗਰ ਵਿੱਚ ਡੁੱਬਦਾ ਨਹੀਂ। ਜਿਸ ਤਰ੍ਹਾਂ ਬੁੱਝ ਦੇ ਦੀਵੇ ਨੂੰ ਤੇਲ ਮਿਲ ਜਾਏ ਤੇ ਉਹ ਬੁੱਝਣ ਤੋਂ ਬਚ ਜਾਂਦਾ, ਡੁੱਬਣ ਵਾਲੇ ਨੂੰ ਬੇੜੀ ਮਿਲ ਜਾਏ ਤੇ ਉਹ ਡੁੱਬਣ ਤੋਂ ਬਚ ਜਾਂਦਾ। ਇਸੇ ਪ੍ਰਕਾਰ ਜਿਹੜਾ ਗੁਰੂ ਦਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ, ਕੌਡਾ ਰਾਕਸ਼ ਡੁੱਬ ਰਿਹਾ ਸੀ, ਸੱਜਣ ਠੱਗ ਭੂਮੀਆਂ ਚੋਰ ਲੱਖੂ ਧਾੜ ਵੀ ਬੀਧੀ ਚੰਦ ਜੀ ਦਾ ਪਹਿਲਾ ਜੀਵਨ, ਪਰ ਜਦੋਂ ਸੰਗਤ ਹੋ ਗਈ, ਗੁਰੂ ਦਾ ਉਪਦੇਸ਼ ਮਿਲ ਗਿਆ, ਉਹ ਉਪਦੇਸ਼ ਉਹਨਾਂ ਵਾਸਤੇ ਨੌਕਾ ਬੇੜੀ ਬਣ ਗਿਆ। ਬੁਰਾਈ ਛੱਡ ਕੇ ਡੁੱਬਣ ਤੋਂ ਬਚ ਗਿਆ, ਕਿਉਂਕਿ ਪਾਪ ਪੱਥਰ ਤਰਨ ਨਾ ਜਾਈ, ਪਾਪ ਹੀ ਪੱਥਰ ਬਣ ਜਾਂਦੇ ਆ। ਇਹਨਾਂ ਦਾ ਆਪਣਾ ਜੀਵਨ ਹੀ ਬੇੜੀ ਹੈ, ਬੇੜੀ ਵਿੱਚ ਬਹੁਤੇ ਵੱਡੇ ਪਾ ਦਈਏ ਤੇ ਉਹ ਡੁੱਬ ਜਾਂਦੀ ਹੈ। ਇਹ ਸਰੀਰ ਰੂਪੀ ਨੌਕਾ ਸੰਸਾਰ ਸਮੁੰਦਰ ਕਦੋਂ ਡੁੱਬਦੀ ਹੈ? ਜਦੋਂ ਪਾਪਾਂ ਦੇ ਪੱਥਰਾਂ ਦਾ ਇਹਦੇ 'ਤੇ ਬੋਝ ਪੈ ਜਾਂਦਾ ਡੁੱਬਦੀ ਹੈ। ਪਰ ਅੱਜ ਕਈਆਂ ਨੂੰ ਬੜਾ ਇੱਕ ਭੁਲੇਖਾ ਪੈ ਗਿਆ, ਕਹਿੰਦੇ ਜਿਹੜੇ ਪਾਪ ਕਰਮ ਕਰਦੇ ਉਹ ਫਲੀ ਭੂਤ ਜ਼ਿਆਦਾ ਹੁੰਦੇ ਆ, ਜਿਹੜੇ ਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਇਹਨਾਂ ਨੂੰ ਦੁੱਖ ਬੜੇ ਆਉਂਦੇ ਆ, ਇਹ ਬੜਾ ਭਰਮ ਪਿਆ ਹੋਇਆ ਕਿ ਬੁਰਾਈ ਕਰੀਏ ਤੇ ਮੌਜ ਰਹਿੰਦੀ ਹੈ। ਇੱਕ ਮਹਾਂਪੁਰਖਾਂ ਨੂੰ ਇਹ ਪ੍ਰਸ਼ਨ ਕੀਤਾ ਗਿਆ, ਉਹ ਵਾਰ ਵਾਰ ਪ੍ਰਸ਼ਨ ਕਰਨਾ, ਉਹਨੇ ਫਿਰ ਇੱਕ ਸਰੋਵਰ ਬਣਵਾਇਆ, ਉਹਦੇ ਪਹਿਲਾਂ ਗੋਡੇ ਗੋਡੇ ਪਾਣੀ ਸੀ। ਕਹਿੰਦੇ ਭਾਈ ਦੇ ਵਿੱਚ ਵੜ ਜਾਓ, ਉਹ ਵਿੱਚ ਵੜੇ। ਕਹਿੰਦੇ ਸੁਣਾਓ ਕੋਈ ਤਕਲੀਫ ਤਾਂ ਨਹੀਂ? ਕਹਿੰਦੇ ਕੋਈ ਤਕਲੀਫ। ਫਿਰ ਲੱਖ ਲੱਖ? ਕਹਿੰਦੇ ਨਹੀਂ ਜੀ ਕੋਈ। ਫਿਰ ਗਾਲ ਗਾਲ ਕਰਤਾ। ਕਹਿੰਦੇ ਹੁਣ? ਕਹਿੰਦੇ ਜੀ ਹੁਣ ਤਾਂ ਪੈਰ ਚੁੱਕ ਹੁੰਦੇ ਆ, ਡੁੱਬਣ ਦਾ ਡਰ ਆ। ਕਹਿੰਦੇ ਇਸੇ ਤਰ੍ਹਾਂ ਪਾਪ ਜਿੰਨਾ ਚਿਰ ਗੋਡਿਆਂ ਤੱਕ ਆ, ਗਿੱਟਿਆਂ ਤੱਕ ਆ, ਲੱਕ ਤੱਕ ਆ, ਉਦੋਂ ਤੱਕ ਬਚਾ ਆ, ਜਿਹੜੇ ਗਲ ਤੇ ਹੀ ਆ ਜਾਂਦਾ ਫਿਰ ਨਸੋਂ ਫੜ ਕੇ ਡੋਬਦਾ। ਗੱਜ ਕੇ ਬੋਲੋ, ਫਿਰ ਪਾਪ ਡੋਬਦਾ ਹੈ। ਪਾਪ ਕਰਨ ਵਾਲਾ ਡੁੱਬਣ ਤੋਂ ਕਦੀ ਨਹੀਂ ਬਚਦਾ। ਬਹੁਤ ਵੱਡੇ ਭੁਲੇਖੇ ਵਿੱਚ ਸੰਸਾਰ ਘੁੰਮ ਰਿਹਾ। ਪਰਮੇਸ਼ਰ ਦਾ ਜਿਹੜਾ ਨਾਮ ਹੈ ਕਰਨ ਤਾਰਨ, ਪਾਪੀਆਂ ਨੂੰ ਤਾਰਨ ਵਾਸਤੇ ਕਰਨ ਜਹਾਜ਼ ਹੈ। ਤਰਨ ਤਾਰਨ ਸ਼ਹਿਰ ਵੀ ਵਸਾਇਆ, ਮਤਲਬ ਜ਼ਿਲ੍ਹਾ ਵੀ ਬਣ ਗਿਆ, ਅਤੇ ਮਹਾਰਾਜ ਦਾ ਦਰਬਾਰ ਸਾਹਿਬ ਵੀ ਹੈ, ਗੁਰਦੁਆਰੇ ਦਾ ਨਾਮ ਵੀ। ਕਿਉਂਕਿ ਜਿਹੜਾ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਹੈ, ਹਰਿਮੰਦਰ ਸਾਹਿਬ, ਉਹਦਾ ਸਰੋਵਰ ਦੇ ਵਿੱਚ ਬਣਾਇਆ ਗਿਆ, ਅਤੇ ਜਿਹੜਾ ਤਰਨ ਤਾਰਨ ਦਾ ਗੁਰਦੁਆਰਾ ਉਹ ਸਰੋਵਰ ਦੇ ਕਿਨਾਰੇ ਆ, ਉਹਦਾ ਨਾਂ ਹੈ ਤਰਨ ਤਾਰਨ। ਜਿਵੇਂ ਸਮੁੰਦਰ ਦੇ ਕਿਨਾਰੇ ਬੇੜਾ ਖੜਾ ਹੁੰਦਾ ਨਾ, ਉਬਾਲ ਕੇ ਸਮੁੰਦਰ ਤੋਂ ਪਾਰ ਲੈ ਜਾਂਦਾ, ਇਹ ਮਹਾਰਾਜ ਨੇ ਐਸਾ ਹੀ ਇਹ ਜਿਹੜੇ ਕੋਈ ਸਮਾਰਕ ਚਿੰਨ੍ਹ ਰੱਖੇ ਆ ਉਹਦੇ ਪਿੱਛੇ ਕੋਈ ਫਿਲਾਸਫੀ ਹੁੰਦੀ ਹੈ, ਇਹਨਾਂ ਨਾਵਾਂ ਪਿੱਛੇ ਵੀ ਬਹੁਤ ਵੱਡੀ ਵਿਚਾਰਧਾਰਾ ਹੁੰਦੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਜਿਹੜਾ ਹਰੀ ਨਿਧੀ ਖਜ਼ਾਨਾ ਰੂਪ ਹੈ ਉਹਦਾ ਨਾਮ ਪਾਪੀਆਂ ਨੂੰ ਤਾਰਨ ਵਾਸਤੇ ਕਰਨ ਜਹਾਜ਼ ਰੂਪ ਹੈ। ਦੂਖ ਨਾ ਸਕੈ ਵਿਆਪ, ਜੇ ਹੁਣ ਦਰਿਆ ਵਿੱਚ ਹੀ ਆਪ ਤਰਨਾ ਹੋਵੇ, ਸਮੁੰਦਰ ਵਿੱਚ ਹੀ, ਵੱਡੇ ਵੱਡੇ ਤਾਰੂ ਵੀ ਕਿਸੇ ਵੇਲੇ ਧੋਖਾ ਖਾ ਸਕਦੇ, ਬੜੇ ਬੜੇ ਮਗਰਮੱਛ ਹੈ, ਲੰਘ ਜਾ ਤੇ ਲੰਘ ਜਾ, ਅੜਕੇ ਆ ਜਾ ਤੇ ਸਬੂਤਾਂ ਨਿਕਲ ਜਾਣਗੇ। ਹੋਰ ਵੀ ਖਤਰੇ ਬਹੁਤ ਹੈ, ਕਿਤੇ ਕੱਪੜ ਪੈਣ ਲੱਗ ਜਾਣ ਜੀ, ਲੰਘਣਾ ਬਹੁਤ ਔਖਾ, ਤੂਫਾਨ ਉੱਠ ਖੜਾ ਹੋਵੇ ਸਮੁੰਦਰ ਦੇ ਵਿੱਚ, ਜਵਾਰ ਭਾਟਾ ਆ ਜਾਏ, ਹੋਰ ਜਲ ਜੰਤੂ ਬਹੁਤ ਤੰਦੂਏ ਆਦਿਕ, ਇੱਕ ਥੋੜ੍ਹੀ ਹੈ ਪਰ ਜੇ ਬੇੜੇ ਵਿੱਚ ਜਾਈਏ ਤੇ ਖਤਰੇ ਘੱਟ ਆ। ਇਸ ਤਰ੍ਹਾਂ ਜਿਹੜਾ ਸੰਸਾਰ ਇੱਕ ਸਮੁੰਦਰ ਆ, ਇਹ ਵਿਸ਼ੇ ਵਿਕਾਰਾਂ ਦੇ ਜਲ ਨਾਲ ਭਰਿਆ ਹੋਇਆ। ਇਹਦੇ ਵਿੱਚ ਕਾਮ ਕ੍ਰੋਧ ਰੂਪੀ ਬੜਬੜੇ ਮਗਰਮੱਛ ਆ, ਬੜਬੜੇ ਮਗਰਮੱਛ ਬੈਠੇ ਆ। ਮੋਹ ਰੂਪੀ ਬਹੁਤ ਵੱਡੀਆਂ ਘੁੰਮਣ ਘੇਰੀਆਂ, ਲੋਭ ਰੂਪੀ ਦਲਦਲ ਬੜੀ ਹੈ, ਹੰਕਾਰ ਰੂਪੀ ਬੜੋੜੀਆਂ ਚਟਾਨਾਂ, ਜ਼ਿੰਦਗੀਆਂ ਰੂਪੀ ਜਹਾਜ਼ ਹੈ, ਬਾਸ਼ਨਾ ਰੂਪੀ ਹਵਾ ਬੜੀ ਤੇਜ਼ ਚੱਲਦੀ ਹੈ, ਤੇ ਹੰਕਾਰ ਦੀਆਂ ਚਟਾਨਾਂ ਨਾਲ ਟਕਰਾ ਟਕਰਾ ਜ਼ਿੰਦਗੀਆਂ ਰੂਪੀ ਜਹਾਜ਼ ਰੋਜ਼ਾਨਾ ਕਿੰਨੇ ਤਬਾਹ ਹੋ ਰਹੇ ਹੈ। ਗਿਣਤੀ ਹੈ ਕਿੰਨਿਆਂ ਨੇ ਆਪਣੀਆਂ ਜਵਾਨੀਆਂ ਬਰਬਾਦ ਕਰ ਲਈਆਂ, ਕਈਆਂ ਨੇ ਬੁਢਾਪਾ ਸਾਂਭਣ ਦੀ ਵੀ ਕੋਸ਼ਿਸ਼ ਨਹੀਂ ਕੀਤੀ, ਬਸ ਬੋਤਲਾਂ ਪੀ ਰਹੇ ਹੈ, ਨਸ਼ੇ ਕਰ ਰਹੇ ਹੈ। ਬੇਸ਼ੇ ਵਪਾਰਾਂ ਵਿੱਚ ਗਲਤਾਨ ਹੈ, ਨਾ ਵਫਾ ਆਈ ਨਾ ਜਫਾ ਆਈ, ਜ਼ਿੰਦਗੀ ਬਸ ਇਸੇ ਤਰ੍ਹਾਂ ਹੀ, ਈਟ ਡਰਿੰਕ ਵੀ ਮੈਰੀ, ਆਓ ਪੀਓ ਮੌਜ ਲਾਓ, ਇਸੇ 'ਚ ਬਰਬਾਦ ਕਰ ਰਹੇ ਹੈ। ਆ ਜਗ ਮਿੱਠਾ ਅਗਲਾ ਪਿੰਡ ਡਿੱਠਾ, ਚਾਰ ਦਿਨ ਦੀ ਚਾਂਦਨੀ ਫਿਰ ਅੰਧੇਰੀ ਰਾਤ, ਕਹਿੰਦੇ ਕੀ ਜਾਊਗਾ ਹੁਣ ਮੌਜ ਲੈ ਲਓ। ਹੁਣ ਸ਼ਰਾਬ ਪੀਂਦਾ ਥੋੜ੍ਹੇ ਦਿਨ ਤਾਂ ਮੌਜ ਲੈ ਲਈ, ਜਿਹੜੇ ਬੁੱਝੇ ਜੋ ਪੈਸੇ ਮੋਗਾ ਹੈ, ਮਹੀਨੇ ਦੇ 10 ਦਿਨ ਤਾਂ ਮੌਜ ਲਏ, 20 ਦਿਨ ਕਿਵੇਂ ਕੱਟਣੇ ਆ, ਤੇ ਚੋਰੀਆਂ ਜਾਰੀਆਂ ਬਦਮਾਸ਼ੀਆਂ ਕਰੇਗਾ, ਉਹ ਚਾਸਤਾਂ ਵੀ ਜੋ ਪੂਰਾ ਕਰਨਾ ਹੀ ਹੈ। ਇਸ ਵਾਸਤੇ ਜਿਹੜੀ ਮੌਜ ਉਹ ਦੁਖਦਾਈ ਵੀ ਬਣ ਜਾਂਦੀ ਹੈ, ਜਿਹੜੇ ਬਿਮਾਰੀਆਂ ਲੱਗ ਜਾਣੀਆਂ, ਰੋਗ ਲੱਗ ਜਾਂਦੇ ਆ, ਉਹ ਮੌਜ ਹੀ ਫਿਰ ਸਾਧ ਸੰਗਤ ਜੀ ਕੰਡੇ ਬਣ ਜਾਂਦੇ ਆ। ਜਿਹੜੀ ਬੁਰਾਈ ਨੂੰ ਫੁੱਲ ਸਮਝ ਕੇ, ਫਲ ਸਮਝ ਕੇ ਗ੍ਰਹਿਣ ਕਰਦੇ ਸੀ, ਉਹ ਬੁਰਾਈ ਹੀ ਉਸ ਤਰ੍ਹਾਂ ਦੀ ਮਾਲਾ ਬਣ ਜਾਂਦੀ ਹੈ। ਕਈ ਵਾਰੀ ਦਿਲ ਦੀਆਂ ਸੀਖਾਂ ਵੀ ਦਿਖਾਉਂਦੀ ਹੈ, ਹੋਰ ਵੀ ਕਈ ਤਰ੍ਹਾਂ ਦੇ ਉਪਦਰਵ ਬੜਬੜੇ ਕਦਰੋ ਗਾਰਤ ਹੋ ਜਾਂਦੀ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਜਿਹੜਾ ਹਰੀ ਦਾ ਉਪਦੇਸ਼ ਹੈ, ਹਰੀ ਦਾ ਨਾਮ ਹੈ, ਇਹ ਸੰਸਾਰ ਸਾਗਰ ਨੂੰ ਤਾਰਨ ਵਾਸਤੇ ਜਹਾਜ਼ ਰੂਪ ਹੈ। ਜ਼ਿੰਦਗੀ ਨੂੰ ਬਰਬਾਦ ਨਾ ਕਰੋ, ਸਾਧ ਸੰਗਤ ਵਿੱਚ ਆਇਆ ਕਰੋ, ਗੁਰੂ ਦਾ ਉਪਦੇਸ਼ ਲੈ ਕੇ ਪਾਪ ਦੀ ਬੇੜੀ ਚੋਂ ਨਿਕਲ ਕੇ ਅਧਰਮ ਦੀ ਬੇੜੀ ਚੋਂ, ਅਤੇ ਇਸ ਜਿਹੜੀ ਧਰਮ ਦੀ ਬੇੜੀ ਨੌਕਾ, ਇਹਦੇ 'ਚ ਬੈਠਣਾ ਚਾਹੀਦਾ। ਸ਼ਰਧਾ ਰੂਪੀ ਪੂੰਜੀ ਦੇ ਕੇ ਗੁਰੂ ਮਲਾ ਉਹ ਫਿਰ ਸੰਸਾਰ ਸਾਗਰ ਤੋਂ ਪਾਰ ਕਰ ਦਿੰਦੇ ਆ। ਦੁੱਖ ਨਾ ਸੱਚਿਆ ਵਿਆਪ, ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ। ਹੁਣ ਡਰਾਈਵਰ ਸੌ ਜਾਏ ਅਤੇ ਬੱਸ 'ਚ ਜਿੰਨੀਆਂ ਸਵਾਰੀਆਂ ਬੈਠੀਆਂ ਉਹ ਬਚੂਗਾ, ਜੇ ਡਰਾਈਵਰ ਜਾਗਦਾ ਬਾਕੀ ਸਾਰੇ ਭਾਵੇਂ ਸੁੱਤੇ ਰਹਿਣ, ਕਿਨਾਰੇ ਲਾ ਦੂਗਾ। ਪਾਇਲਟ ਜਾਗਰਤ ਵਿੱਚ ਹੈ, ਜਹਾਜ਼ ਬੰਨੇ ਲੱਗ ਜਾਏਗਾ, ਸਵਾਰੀਆਂ ਭਾਵੇਂ ਸੁੱਤੀਆਂ ਰਹਿਣ, ਪਰ ਜੇ ਪਾਇਲਟ ਅਵੇਸਲਾ ਹੋ ਜਾਏ ਫਿਰ ਤਾਂ ਦੇਖ ਲਓ ਕਿਵੇਂ ਹੋਏਗਾ। ਸੋ ਇਸ ਵਾਸਤੇ ਇਸੇ ਤਰ੍ਹਾਂ ਜਿਹੜਾ ਸਚੇਤ ਗੁਰੂ ਆ ਉਹ ਸੰਸਾਰ ਸਾਗਰ ਤੋਂ ਬਾਹਰ ਕਰ ਦਿੰਦਾ ਹੈ, ਅਤੇ ਗੁਰੂ ਡੁੱਬਿਆ ਆਪ ਸੰਸਾਰ ਹੋਵੇ, ਹੁਣ ਸਿੱਖ ਨੂੰ ਪਕੜ ਕੇ ਤਾਰਨਾ ਕਿ ਬਿਨਾਂ ਔਸ਼ਧੀ ਫਿਰੇ ਹਕੀਮ ਬਣਿਆ, ਹੁਣ ਕਿਸੇ ਦਾ ਰੋਗ ਬਦਾਰਨਾ ਕਿ ਦਵਾਈ ਜਾਣਦਾ ਕੋਈ ਨਹੀਂ, ਨਬਜ ਫੜਨ ਦਾ ਗਿਆਨ ਨਹੀਂ, ਰੋਗੀ ਦਾ ਇਲਾਜ ਕਿਵੇਂ ਕਰੇਗਾ। ਗੁਰੂ ਆਪ ਤੇ ਡੁੱਬ ਰਿਹਾ ਹੈ, ਉਹ ਚੇਲੇ ਨੂੰ ਕਿੱਥੋਂ ਤਾਰੇਗਾ। ਇਸ ਵਾਸਤੇ ਹਜ਼ੂਰ ਕਹਿੰਦੇ ਹੈ ਉਹ ਪਰਮੇਸ਼ਰ ਦਾ ਨਾਮ ਹਰੀ ਉਹਨੇ ਦੀ ਖਜ਼ਾਨਾ ਰੂਪੀ ਹੈ, ਉਹ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਜਹਾਜ਼ ਰੂਪਿਆ। ਜਿਹੜੇ ਇਸ ਬੇੜੇ ਵਿੱਚ ਬਹਿੰਦੇ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ, ਸਾਰੀ ਸੁਰੱਖਿਆ ਪ੍ਰੋਟੈਕਸ਼ਨ ਮਿਲਦੀ ਹੈ। ਸਾਧੂ ਸੰਗ ਭਜੋ ਗੋਪਾਲ। ਕਿਉਂਕਿ ਜਿਹੋ ਜਿਹਾ ਪਾਸੇ ਜਾਣਾ ਸਾਨੂੰ ਉਸੇ ਤਰ੍ਹਾਂ ਦੀ ਸੰਗਤ ਜਿਹੜੀ ਹੈ ਢੂੰਡਣੀ ਪੈਂਦੀ ਹੈ। ਜੇ ਡਾਕਟਰ ਬਣਨਾ ਤੇ ਡਾਕਟਰ ਦੀ ਸੰਗਤ ਕਰਨੀ ਪਏਗੀ ਕਿ ਨਹੀਂ, ਇੰਜੀਨੀਅਰ ਬਣਨਾ ਤੇ ਇੰਜੀਨੀਅਰ ਦੀ, ਮਕੈਨਿਕ ਬਣਨਾ ਮਕੈਨਿਕ ਦੀ, ਸਾਇੰਸਿਸਟ ਬਣਨਾ ਸਾਇੰਸਿਸਟ ਦੀ, ਸਾਹਿਤਕਾਰ ਬਣਨਾ ਸਾਹਿਤਕਾਰ ਦੀ, ਸੰਗੀਤਕਾਰ ਬਣਨਾ ਸੰਗੀਤਕਾਰ ਦੀ, ਕੋਈ ਚਿੱਤਰਕਾਰ, ਤੇ ਉਦੋਂ ਡਾਇਰੈਕਸ਼ਨ ਲੈਣੀਆਂ ਪੈਣਗੀਆਂ। ਪਹਿਲਵਾਨ ਬਣਨਾ ਤੇ ਕਿਸੇ ਪਹਿਲਵਾਨ ਦੀ, ਆਪਣੇ ਆਪ ਦੇ ਕੋਈ ਪਹਿਲਵਾਨ ਬਣ ਹੀ ਰਿਹਾ। ਤੇ ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਭਜਨ ਕਰਨਾ, ਤੇ ਫਿਰ ਵੀ ਭਜਨ ਕਰਨ ਵਾਲਿਆਂ ਦੀ ਸੰਗਤ ਕਰ ਲੈਣੀ ਕੋਈ ਪਾਪ ਤਾਂ ਨਹੀਂ। ਗੱਜ ਕੇ ਬੋਲੋ, ਸੰਗਤ ਅੱਗੇ ਨਾ ਕਿਸੇ ਦੀ ਕਰਨੀ ਪਏਗੀ। ਇਹ ਮਨ ਰਹਿ ਵੀ ਨਹੀਂ ਸਕਦਾ ਜੇ ਚੰਗੇ ਪੁਰਖਾਂ ਦੀ ਸੰਗਤ ਨਹੀਂ ਕਰੇਗਾ, ਤੇ ਦੁਰਜਨਾਂ ਦੀ ਕੋਈ ਸੰਗਤ ਬੈਠੇਗਾ, ਟਾਈਮ ਤੇ ਪਾਸ ਕਰਨਾ ਹੀ ਹੈ। ਐਡਾ ਤਾਂ ਕੋਈ ਜਮਦਾ ਜਿਹਦੇ ਹਿਸਟਰੀ ਪੋਤੇ ਹੈ ਨਹੀਂ ਕਿ ਉਹਦੀ ਲਿਵ ਘਰੋਂ ਜੁੜੀ ਹੋਵੇ। ਦਿਵ ਤਾਂ ਜੋੜਦਿਆਂ ਜੋੜਦਿਆਂ ਹੀ ਨਹੀਂ ਜੁੜਦੀ, ਮਨ ਸ਼ੁੱਧ ਕਰਦਿਆਂ ਕਰਦਿਆਂ ਸ਼ੁੱਧ ਨਹੀਂ ਹੁੰਦਾ। ਤੇ ਉਹ ਬਹਾਨੇਬਾਜ਼ ਲੋਕ ਆ, ਮਨ ਹਰਾਮੀ ਹੋਈ ਤਾਂ ਢੇਰ। ਸਾਡਾ ਜੀ ਮਨ ਸ਼ੁੱਧ ਚਾਹੀਦਾ, ਤੇਰੇ ਕੋਲ ਕੀ ਧਰਮਾ ਮਿਟ ਗਿਆ ਵੀ ਤੇਰਾ ਮਨ ਸ਼ੁੱਧ ਆ? ਗੱਜ ਕੇ ਬੋਲੋ, ਜਿਹਦਾ ਮਨ ਸ਼ੁੱਧ ਆ ਉਹ ਇਹੋ ਜਿਹੀਆਂ ਗੱਲਾਂ ਥੋੜ੍ਹੀ ਟੁੱਚਰਾਂ ਥੋੜ੍ਹੀ ਕਰਦਾ। ਉਹ ਅੱਜ ਕੱਲ੍ਹ ਇਸ ਤਰ੍ਹਾਂ ਟੁੱਚਰਬਾਜ਼ੀ ਬੜੀ ਕਰਦੇ ਆ। ਮਨ ਸ਼ੁੱਧ ਚਾਹੀਦਾ ਜੀ, ਮਨ ਸ਼ੁੱਧ ਕੀਤਿਆਂ ਨਹੀਂ ਹੋ ਰਿਹਾ। ਸੋਏ ਸਵਾਸਤੇ ਹਜ਼ੂਰ ਕਹਿ ਰਹੇ ਹੈ ਕਿ ਸਾਧੂ ਸੰਗ ਭਜੋ ਗੋਪਾਲ ਜੀ ਨੇ ਆਪਣਾ ਆਪ ਸਾਧਿਆ ਹੋਇਆ। ਮਨ ਅਸਾਧ ਸਾਧੇ ਜਨ ਹੋਏ, ਇਹਨੂੰ ਸਾਧਣਾ ਬਹੁਤ ਔਖਾ। ਸਵਾਦੂ ਦੇ ਬਹੁਤ ਮਿਲਣਗੇ ਤੇ ਸਾਧੂ ਸਾਧਨਾ ਕਰਕੇ ਜਿਨ ਆਤਮਾ ਪਾਦੀ ਸਿੱਧੀ ਕੀਤੀ ਹੈ ਉਹੀ ਸਾਧੂ ਬਣੇਗਾ। ਸਾਧ ਨਾਮ ਨਿਰਮਲ ਆਗੇ ਕਰਮ, ਜਿਹਦੇ ਕਰਮ ਨਿਰਮਲ ਹੈ, ਪਵਿੱਤਰ ਹੈ। ਐਸੇ ਜਿਹੜੇ ਗੁਰਮੁਖ ਜਨ ਆ ਉਹਨਾਂ ਦੇ ਸੰਗਤ ਵਿੱਚ ਜਾ ਕੇ ਪਰਮੇਸ਼ਰ ਦੇ ਨਾਮ ਦਾ ਭਜਨ ਕਰੋ, ਉਹਦੇ ਨਾਮ ਦਾ ਭਜਨ ਕਰੋ। ਕਿਉਂਕਿ ਭਜਨ ਕਰਨ ਵਾਲਿਆਂ ਕੋਲ ਬੈਠਾਂਗੇ ਤੇ ਭਜਨ ਬਾਣੀ ਦੀਆਂ ਗੱਲਾਂ ਚੱਲਣਗੀਆਂ, ਤੇ ਰਾਜਨੀਤਿਕਾਂ ਕੋਲ ਬੈਠਾਂਗੇ ਇਹਦਾ ਰਾਜਨੀਤੀ ਦੀਆਂ ਤੇ ਉਹਦੀਆਂ ਲੱਤਾਂ ਕਿਵੇਂ ਖਿੱਚਣੀਆਂ, ਉਹਨੂੰ ਨਿਯਮਾਂ ਕਿਵੇਂ ਦਿਖਾਉਣਾ, ਆਪਣੀ ਪਾਰਟੀ ਕਾਮਯਾਬ ਕਿਵੇਂ ਕਰਨੀ ਹੈ। ਰਾਜਨੀਤਿਕਾਂ 'ਚ ਤਾਂ ਇਹੀ ਹੁੰਦਾ। ਸਾਧੂ ਸੰਗ ਭਜੋ ਗੋਪਾਲ, ਉਹ ਜੋ ਪ੍ਰਿਥਵੀ ਦਾ ਪਾਲ ਪਾਲਕ ਰੱਖ ਗਿਆ ਉਸ ਦਾ ਭਜਨ ਕਰੋ। ਹੁਣ ਅੱਜ ਕੱਲ੍ਹ ਆਪੋ ਆਪਣਾ ਭਜਨ ਬਹੁਤ ਕਰਾ ਰਿਹਾ, ਬਹੁਤ ਸਾਰੀਆਂ ਸ਼ਾਖਾਂ ਐਸੀਆਂ ਚੱਲੀਆਂ ਉਹ ਰੱਬ ਦਾ ਭਜਨ ਨਹੀਂ ਕਰਾਉਂਦੇ, ਰਾਂ ਰੱਬ ਦੀ ਕੋਈ ਕਥਾ ਹੀ ਕਰਦੇ ਆ। ਬਸ ਉਹਨਾਂ ਦੇ ਆਪਣੇ ਦਾਇਰੇ ਦਾ ਹੀ ਕੰਮ ਚੱਲਦਾ। ਕਈਆਂ ਨੇ ਕੀ ਹੁੰਦੇ ਆ, ਉਹ ਲੱਖ ਜਿਹਾ ਬਣਾਏ ਹੋਏ ਆ, ਉਹਨਾਂ ਦੇ ਚੇਲਿਆਂ ਨੇ ਉਹ ਘਰਾਂ ਵਿੱਚ ਪਾਏ ਹੋਏ ਆ। ਪੁਰਾਣੇ ਸਮੇਂ ਵੀ ਲੋਕ ਇਸ ਤਰ੍ਹਾਂ ਦਾ ਕਰਦੇ, ਘਰ ਮੈਂ ਠਾਕਰ ਨਜ਼ਰ ਨਾ ਆਵੇ, ਗਲ ਮੈਂ ਪਾਹਣ ਲੈ ਲਟਕਾਵੇ, ਨੀਰ ਬੁਰੋ ਲੈ ਖੱਪ ਖੱਪ, ਗਲ ਦੇ ਵਿੱਚ ਪੱਥਰ ਦੀ ਮੂਰਤੀ ਪਾ ਲਈ ਜਾਂ ਹੋਰ ਕਾਵੇ ਦੀ ਮੂਰਤੀ ਬਣਾ ਕੇ ਪਾ ਲਈ। ਇਸ ਤਰ੍ਹਾਂ ਦੀ ਕਿਰਿਆ ਬੜੀ ਚੱਲ ਰਹੀ ਹੈ। ਉਹ ਆਪੋ ਆਪਣੀ ਪੂਜਾ ਕਰਾ ਰਹੇ ਨੇ ਕਿਉਂਕਿ ਕਲਯੁਗ ਦੇ ਵਿੱਚ ਘਰ ਘਰ ਹੋਏ ਪੈਸੇ ਗਏ ਰਾਮਾ, ਘਰ ਘਰ ਬਣ ਜਾਣਗੇ। ਹੁਣ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇਗਾ ਫਿਰ ਵੀ ਬਹੁਤ ਹੈ। ਜੇ ਸ਼ਾਇਦ ਮਹਾਰਾਜ ਇਹ ਕਿਰਪਾ ਨਾ ਕਰਦੇ ਤੇ ਚੇਲੇ ਤਾਂ ਮਿਲਣੇ ਨਾ, ਸਾਰੇ ਗੁਰੂ ਹੀ ਮਿਲਣੇ ਸੀ। ਗੱਜ ਕੇ ਬੋਲੋ, ਇਹ ਬੰਨ ਲਾ ਲੈ, ਇਹ ਬੰਧਾਨ ਬਣਾ ਲੈ, ਨੇ ਗੁਰੂਆਂ ਦੀ ਭਰਮਾਰ ਬਹੁਤ ਹੋ ਜਾਣੀ। ਉਠੂਆਂ ਦੀ ਕਤਾਰ ਵਾਲੀ ਗੱਲ ਚੇਤੇ ਆ ਨਾ, ਪੁੱਛਿਆ ਕਿ ਤੁਹਾਡੇ ਜਾਇਦਾਦ ਕੌਣ ਆ, ਕਹਿੰਦੇ ਪੂਛੀ ਹੱਥ ਲਾ ਕੇ ਦਿਆ ਲਓ, ਜਿਹੜੇ ਠੂਏ ਦੇ ਲਾਉਣ ਹੋਵੇ ਡੰਗ ਮਾਰੇ, ਕਹਿੰਦੇ ਸਾਰੇ ਜਾਇਦਾਰ ਹੀ ਆ। ਫਿਰ ਇਸ ਤਰ੍ਹਾਂ ਦੀ ਕਿਰਿਆ ਬਣ ਜਾਣੀ ਸੀ। ਇਹ ਤਾਂ ਮਹਾਰਾਜ ਬਹੁਤ ਵੱਡੀ ਸੋਚ ਸੋਚ ਕੇ ਕਰ ਗਏ। ਤੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿ ਰਹੇ ਹੈ, ਆਨ ਸੰਜਮ ਕਿਛ ਨਾ ਸੂਝ ਹੈ। ਹੋਰ ਜਿਹੜੇ ਸੰਜਮ ਹੈ, ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵਹੁ ਕਰਤੇ ਗਾ, ਨਿਮਕ ਸਿਮਰਤ ਜਿਤ ਛੂਟੈ। ਫਿਰ ਤੁਹਾਡਾ ਛੁਟਕਾਰਾ ਹੋ ਜਾਏਗਾ, ਕੋਈ ਦੁੱਖਾਂ ਤੋਂ ਰਹਿਤ ਕਰਨ ਵਾਲਾ ਕੀਰਤਨ ਹਰੀ ਦਾ ਜਸ ਉਹ ਕੀਤਾ ਜਾਏ। ਤੇ ਜਥਿਆਂ ਦਾ ਨਾਂ ਰੱਖ ਲੈਣਗੇ ਨਿਸ਼ਕਾਮ ਸੇਵਕ ਜਥਾ। ਜੇ ਵਿੱਚ ਜਾ ਕੇ ਦੇਖੀਏ ਕਾਮਨਾ ਉਹਨਾਂ 'ਚ ਵੀ ਹੁੰਦੀ ਹੈ। ਗੱਲ ਕੇ ਬੋਲੋ ਮਹਾਰਾਜ ਕਥਾ ਕਰ ਰਹੇ ਸੀ ਦਸਮ ਪਾਤਸ਼ਾਹ, ਸਰੋਤੇ ਬੜੇ ਬੈਠੇ ਸਮਾਧੀਆਂ ਨਾਲ, ਇੱਕ ਨਾਗਾ ਬੈਠਾ ਵਿੱਚ, ਉਹ ਵੀ ਸੁਣ ਰਿਹਾ। ਸੁਥਰਾ ਸ਼ਾਹ ਆ ਗਿਆ, ਉਹ ਪਿੱਛੇ ਬੈਠਾ। ਹੁਣ ਮਾਲਕ ਦੇਣੀ ਉਹਦੇ ਚੂੰਡੀ ਵੱਟਦੀ ਅਤੇ ਅੱਖਾਂ ਮੀਟ ਲੈਣੀ। ਹੁਣ ਦੇਖਿਆ ਚੂੰਡੀ ਕਹਿਣ ਵੱਡੀ, ਆਲੇ ਦੁਆਲੇ ਦੇਖਿਆ ਸਾਰੇ ਨੇ ਅੱਖਾਂ ਮੀਟੀਆਂ, ਬੜਾ ਹੈਰਾਨ ਵੀ ਚੂੰਡੀ ਵੱਢੀ ਕਹਿੰਦੇ। ਫਿਰ ਬਹਿ ਗਿਆ ਉਹ ਸੁਥਰੇ ਨੇ, ਇੱਕ ਗੱਲ ਦਿੱਤਾ ਚੂੰਡੀ ਵੱਟਦੀ। ਫਿਰ ਦੇਖਿਆ ਬੜਾ ਗਰਮ ਹੋ ਗਿਆ ਵੀ ਕਿਹਨੇ ਕੀਤਾ। ਫਿਰ ਤੀਜੀ ਵਾਰੀ ਫਿਰ ਤਾਂ ਜੀ ਉਹ ਉੱਠ ਕੇ ਖੜਾ ਹੋ ਗਿਆ, ਮਹਾਰਾਜ ਤੁਹਾਡੀ ਸੰਗਤ ਕਾਹਦੀ, ਕਿੰਨਾ ਗਿਆਨ ਨਹੀਂ, ਤੁਸੀਂ ਕਥਾ ਕਰਦੇ ਹਾਂ ਮੈਂ ਸੁਣਦਾ, ਪਤਾ ਨਹੀਂ ਮੇਰੇ ਚੂੰਡੀ ਕੌਣ ਵੱਢੀ ਜਾਂਦਾ। ਮਹਾਰਾਜ ਕਹਿਣ ਲੱਗੇ ਵੀ ਕਿਹਨੇ ਚੂੰਡੀ ਵੱਢੀ ਹੈ, ਗੱਲ ਤਾਂ ਨਿਕਲੇ ਹੋਣੀ ਹੈ ਜਿਹਨੂੰ ਆਦਤ ਸੁਭਾਅ ਹੋਵੇ, ਉਹ ਸੁਥਰਿਆ ਸਾਰਿਆਂ ਦੀ ਉਮਰ ਹੋ ਗਈ ਵੀ ਇਹੋ ਜਿਹਾ ਕੰਮ ਇਹੀ ਕਰਦਾ ਹੁੰਦਾ। ਗੱਲ ਕੇ ਬੋਲੋ ਸੁਥਰਿਆ ਤੈਂ ਵੱਡੀ ਹੈ, ਹੁਣ ਮੰਨਣਾ ਹੀ ਪੈਣਾ ਸੀ। ਕਹਿੰਦੇ ਚੂੰਡੀ ਕਿਉਂ ਵੱਡੀ ਹੈ? ਕਹਿੰਦੇ ਇਹਨੂੰ ਪਿੰਡੇ ਨੂੰ ਸਵਾਹ ਮਲੀ ਹੋਈ ਸੀ, ਮੈਂ ਦੇਖਿਆ ਵੀ ਸਵਾਹ 'ਚ ਅੱਗ ਹੈਗੀ ਆ ਕਿ ਬੁਝ ਗਈ ਹੈ। ਗੱਜ ਕੇ ਬੋਲੋ ਹਾਲੇ ਕਹਿੰਦੇ ਅੱਗ ਹੈਗੀ ਹੈ, ਕ੍ਰੋਧ ਦੀ ਅੱਗ ਹੈਗੀ ਹੈ, ਇਹ ਸਵਾਹ ਮਾਲੇ ਨਾਮ ਨਹੀਂ ਬੁਝਦੀ। ਬੜਾ ਔਖਾ ਕੰਮ ਹੈ, ਆਪਾਂ ਦੂਏ ਦੀ ਗੱਲ 'ਤੇ ਹੱਸਦੇ ਹਾਂ, ਹੈਗੇ ਆਪਾਂ ਵੀ ਉੱਥੇ ਅੱਗੇ ਖੜੇ ਹਾਂ, ਆਪਾਂ ਕੋ ਗਾਹਾਂ ਨਹੀਂ ਟੱਪੇ ਉਹ ਨਾਂਗੇ ਤੋਂ, ਉਹਦੇ ਨੂੰ ਵੀ ਜ਼ਿਆਦਾ ਅੱਗੇ ਹੈ। ਆ ਪੂਰਾ ਵਿਗਿਆਨੀ ਜੀ ਕੜਾਹ ਕੱਢ ਦੇ, ਦੇਖ ਲਓ ਕਿਵੇਂ ਘੂਰ ਘੂਰ ਕੇ ਦੇਖਦੇ ਹੁੰਦੇ। ਭਾਈ ਜੀ ਉੱਧਰ ਗੱਫਾ ਜ਼ਿਆਦਾ ਦੇਈ ਜਾਂਦਾ, ਸਾਨੂੰ ਪੁੱਛਦਾ ਹੀ ਨਹੀਂ। ਸੋ ਇਸ ਵਾਸਤੇ ਆਪਣੀ ਹਾਲਤ ਵੀ ਐਸੀ ਹੁੰਦੀ ਹੈ, ਕਈ ਵਾਰੀ ਗੁਰਦੁਆਰੇ ਪੱਖਾ ਚੜਾ ਦੇਣਗੇ, ਕਲੌਕ ਗੁਰਦੁਆਰੇ ਚੜਾ ਕੇ ਆਉਣਾ, ਘਰ ਦੇ ਜਿੰਨੇ ਜੀ ਆ ਸਾਰਿਆਂ ਦੇ ਨਾਮ ਦੇ ਫੋਨਾਂ 'ਤੇ ਲਿਆ ਅਤੇ ਪਹਿਲਾਂ ਤਾਂ ਹਵਾ ਉਹ ਲੈਣ, ਅਤੇ ਜਦ ਤੂੰ ਮਹਾਰਾਜ ਦੇ ਚੜਾਇਆ ਤਾਂ ਆਪਣੇ ਨਾਂ ਕਾਹਦੇ ਲਿਖੀ ਜਾਣ, ਕਲੌਕ 'ਤੇ ਆਪਣਾ ਨਾਂ ਲਿਖਣ, ਚੜਾਇਆ ਗੁਰਦੁਆਰੇ ਨਾਂ ਆਪਣਾ, ਹਾਲੇ ਆਪਣਾ ਹੱਥਾਂ ਛੱਡੀ ਨਹੀਂ। ਜੇ ਕਿਤੇ ਉਹ ਘੜੀ ਦਾ ਸੈੱਲ ਮੁੱਕ ਗਿਆ ਨਾ, ਗ੍ਰੰਥੀ ਸਿੰਘ ਨੇ ਸੈੱਲ ਪਾਉਣ ਲਈ ਭੇਜ ਦਿੱਤੀ, ਦੂਏ ਦਿਨ ਭਾਈ ਸਾਹਿਬ ਦੀ ਸ਼ਾਮਤ ਆ ਜਾਣੀ। ਸਾਡਾ ਕਲੌਕ ਕਿੱਥੇ ਹੈ? ਸਾਡਾ ਹਾਲੇ ਵੀ ਨਾਲ ਹੀ ਹੈ। ਗੱਜ ਕੇ ਬੋਲੋ ਤੇ ਸਾਡੀ ਹਾਲਤ ਹੈ, ਹਾਲੇ ਸਾਡਾਪਨ ਨਾਲ ਆ, ਮੇਰਾਪਨ ਨਾਲ ਆ, ਮੇਰੇ ਛੱਡੇ ਨੇ। ਛੋਟੀਆਂ ਛੋਟੀਆਂ ਚੀਜ਼ਾਂ ਜਿਹਦਾ ਦਾਨ ਕਰਦੇ ਹਾਂ, ਉਹਦੇ 'ਤੇ ਵੀ ਸਵਾਦ ਨਹੀਂ ਗਵਾਉਂਦੇ। ਸੋ ਇਸ ਵਾਸਤੇ ਇੱਕ ਵਾਰੀ ਉੱਥੇ ਜੀ ਇੱਕ ਸਰਦਾਰ ਆਇਆ ਸੰਤਾਂ ਕੋਲ, ਉਹਨੇ ਭਾਂਡੇ ਚੜਾਏ, ਨਾ ਉੱਥੇ ਕੋਈ ਜੰਦਾ ਸੀ ਨਾ ਗੁੰਡਾ ਸੀ, ਝੌਂਪੜੀਆਂ ਹੁੰਦੀਆਂ ਸੀ। ਕੋਈ ਆਇਆ ਉਹ ਚੁੱਕ ਕੇ ਲੈ ਗਿਆ, ਸਰਦਾਰ ਸਰਦਾਰ ਨਹੀਂ ਆਏ। ਸਰਦਾਰ ਨਹੀਂ ਕਹਿੰਦੀ ਮਹਾਂਪੁਰਖੋ, ਅਸੀਂ ਵਧੀਆ ਥਾਲ ਚੜਾਏ ਸੀ, ਬਾਟੀਆਂ ਜਾਂ ਪਹਿਲੀਆਂ ਉਹ ਹੀ ਟੁੱਟੀਆਂ ਵਰਤੀ ਜਾਂਦੀਆਂ, ਉਹ ਵਰਤਾਏ ਨਹੀਂ। ਸੰਤ ਮੁਸਕਰਾਉਣ, ਕਹਿੰਦੇ ਮਹਾਰਾਜ ਤੁਸੀਂ ਹੱਸਦੇ ਹਾਂ, ਕਹਿੰਦੇ ਭਾਈ ਜਿਹੜਾ ਲੱਗਿਆ ਉਹ ਵੀ ਤਾਂ ਹੱਸਦਾ ਹੀ ਹੋਊ, ਜਿਹੜਾ ਚੋਰ ਲੱਗਿਆ ਉਹ ਹੱਸਦਾ ਹੀ ਹੋਏਗਾ ਕਿ ਮੇਰਾ ਦਾ ਲੱਗ ਗਿਆ। ਕਹਿੰਦੇ ਮਹਾਰਾਜ ਸਾਡਾ ਤਾਂ ਚਾਅ ਵੀ ਪੂਰਾ ਨਹੀਂ ਹੋਇਆ। ਸੰਤ ਕਹਿੰਦੇ ਸਰਦਾਰ ਸਾਹਿਬ ਇਹ ਦੱਸ, ਤੂੰ ਆਪਣੀ ਕਿਰਤ ਦੇ ਲਿਆ ਸੀ ਕਿ ਦੋ ਨੰਬਰ ਦੀ ਕਮਾਈ ਦੇ? ਗੱਜ ਕੇ ਬੋਲੋ। ਸੰਤ ਕਹਿੰਦੇ ਮੈਂ ਫੌਜ ਵਿੱਚੋਂ ਆਇਆ ਸੀ, ਮੇਰੇ ਪਾ ਇੱਕ ਛੋਟਾ ਜਿਹਾ ਟਰੰਕ ਸੀ ਅਤੇ ਉਹ ਮੇਰੇ ਵਰਦੀ ਦੇ ਕੱਪੜੇ ਸੀ। ਇੰਨੇ ਸਾਲ ਮੈਂ ਫਲਾਨੀ ਨਦੀ ਦੇ ਕਿਨਾਰੇ ਰਿਹਾ, ਉੱਥੇ ਉਹ ਕਿਨਾਰੇ ਪਿਆ ਹੁੰਦਾ ਸੀ ਡਰਾਮ, ਤੇ ਜੰਦੀ ਛੋਟੀ ਜਿਹੀ ਸੀ ਲਾ ਕੇ ਉੱਤੇ ਪੂੰਜੀ ਰੱਖ ਜਾਣੀ, ਮੈਂ ਕਈ ਕਈ ਦਿਨ ਮੁੜਨਾ। ਕਹਿੰਦੇ ਸਾਡਾ ਉਹ ਟਰੰਕ ਇਹਨੇ ਚੁੱਕਿਆ ਨਹੀਂ ਕਿਉਂਕਿ ਧਰਮ ਦੀ ਕਿਰਤ ਦਾ ਸੀ। ਗੱਜ ਕੇ ਬੋਲੋ। ਤੇ ਪੁੱਛਿਆ ਵੀ ਦੱਸ, ਤੇ ਮੰਨ ਗਿਆ ਕਿ ਇੰਨੀ ਵੱਡੀ ਲਈ ਸੀ, ਉਹਦੇ ਚ ਹਿੱਸਾ ਕੁਝ ਤੁਹਾਨੂੰ ਦੇ ਗਿਆ ਸੀ। ਕਈ ਵਾਰੀ ਉਹ ਵੀ ਕਰਦੇ ਆ ਕਿ ਜਿਲ੍ਹੇ ਫਿਰ ਪਾਪ ਕਰਕੇ ਆਤਮਾ ਕੰਬਦੀ ਹੈ ਨਾ, ਉਹ ਕਾਂਬਾ ਹਟਾਉਣ ਵਾਸਤੇ ਫਿਰ ਥੋੜਾ ਜਿਹਾ ਕਰ ਲੈਂਦੇ ਆ। ਪਰ ਇਹ ਅੰਤਰਜਾਮੀ ਦਾ ਘਰ ਆ, ਇੱਥੇ ਧਰਮ ਦੀ ਕਿਰਤ ਹੀ ਪ੍ਰਵਾਨ ਹੈ ਭਾਈ। ਇੱਥੇ ਲਾਲੋ ਦਾ ਮੁੱਲ ਹੈ, ਮਲਕ ਭਾਗੋ ਦੀ ਕੋਈ ਕੀਮਤ ਨਹੀਂ। ਹਜ਼ੂਰ ਪਾਤਸ਼ਾਹ ਕਹਿ ਰਹੇ ਹਨ, ਆਨ ਸੰਜਮ ਕਿਛ ਨਾ ਸੂਝੈ। ਹੋਰ ਕਿੰਨੇ ਤਰ੍ਹਾਂ ਦੇ ਸੰਜਮ ਕਰ ਲੈ, ਪਾਤਸ਼ਾਹ ਗਏ ਰਾਜ ਸੰਜ ਬਬਾ ਮਿਲੇ ਉੱਥੇ ਗਏ। ਉਹ ਜੈਨੀਆਂ ਦਾ ਉੱਧਰ ਜ਼ੋਰ ਬੜਾ ਸੀ। ਜੈਨੀ ਕਬੂਤਰ ਨੂੰ ਦੇਵ ਪੰਛੀ ਕਹਿੰਦੇ ਆ, ਦਾਣੇ ਬਹੁਤ ਪਾਉਂਦੇ ਗੋਲਿਆਂ ਨੂੰ। ਜਿਸ ਵੇਲੇ ਮਹਾਰਾਜ ਉਤਰੇ ਉਦੋਂ ਜਾਨਵਰ ਫਿਰ ਡਰਨੋਂ ਹਟ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਦੇ ਘੋੜੇ ਨੇ ਚਰਨ ਚੁੱਕਿਆ ਤੇ ਰੱਖਣ ਲੱਗਾ, ਇੱਕ ਕਬੂਤਰ ਥੱਲੇ ਆ ਕੇ ਮਰ ਗਿਆ। ਜੈਨੀਆਂ ਨੇ ਰੌਲਾ ਪਾਇਆ, ਦੇਵ ਪੰਛੀ ਮਰ ਗਿਆ। ਮਹਾਰਾਜ ਕਹਿੰਦੇ ਵੀ ਮਾਰਿਆ ਨੀ ਕਿਸੇ ਨੇ, ਤੇ ਉੱਡਿਆ ਨੀ ਤੇ ਘੋੜੇ ਦੇ ਪੈਰ ਥੱਲੇ ਆ ਗਿਆ, ਜਾਣ ਕੇ ਤਾਂ ਮਾਰਿਆ ਨੀ। ਕਹਿਣ ਲੱਗੇ ਵੀ ਸਾਰੇ ਮਾਰ ਦਿਓ। ਮਹਾਰਾਜ ਕਹਿੰਦੇ ਵੀ ਦੇਵ ਪੰਛੀ ਗੋਲੇ ਸਾਰੇ ਮਰ ਦਿਓ। ਮਹਾਰਾਜ ਜਨਮ ਦੇਣ ਵਾਲੇ ਆ, ਮਹਾਰਾਜ ਰੱਖਣ ਵਾਲੇ ਆ, ਮਹਾਰਾਜ ਮਾਰਨ ਵਾਲੇ ਆ। ਹਰ ਬਿਨ ਮਾਰ ਜਵਾਲ ਨਾ ਸਕਦਾ, ਸਾਰਾ ਹੱਥ ਤਾਂ ਉਹਨਾਂ ਦੇ ਹਾਰਨ ਭਰਨ ਜਾਗਾ ਨਿਦਰ ਕੌਰ ਮਨੋਜ ਚੋਰੀ ਉਹ ਪਰਮੇਸ਼ਰ ਦੇ ਉਹ ਮਰ ਗਿਆ। ਬਾਜ ਜੀ ਹੁਣ ਤਾਂ ਜੈਨੂਆਂ ਨੂੰ ਲੱਭ ਪਈਆਂ ਗਛੀਆਂ ਤਾਂ ਪਿੱਟਣ ਲੱਗ ਪਏ। ਕਹਿੰਦੇ ਹੁਣ ਤਾਂ ਬਸ ਗਰਕ ਜਾਣਾ ਜੀ, ਬਹੁਤ ਰੌਲਾ ਪਾਇਆ। ਮਹਾਰਾਜ ਕਿਰਪਾ ਕਰੋ, ਇਹ ਤਾਂ ਹੁਣ ਗਰਕ ਜਾਣਾ, ਦੇਵ ਪੰਛੀ ਮਰ ਗਿਆ। ਮਹਾਰਾਜ ਕਹਿੰਦੇ ਉਹ ਗੋਲੇ ਮਰ ਗਏ, ਤੁਹਾਨੂੰ ਬੜਾ ਦਰਦ ਹੈ, ਉਹ ਮੁਗਲ ਆ ਕੇ ਹਮਲੇ ਕਰ ਕਰਕੇ ਹੈਂ ਕਿੰਨਿਆਂ ਦੇ ਪਤੀ ਮਾਰੇ ਆ, ਲੜਕੀਆਂ ਵਿਧਵਾ ਹੋਈਆਂ, ਕਿੰਨਿਆਂ ਦੇ ਪੇ ਮਰੇ ਯਤੀਮ ਹੋਏ ਆ, ਆ ਕਿੰਨੀ ਬਰਬਾਦੀ। ਇਹ ਜਿੱਦਾਂ ਉੱਥੇ ਦਾ ਤੁਹਾਨੂੰ ਤਰਸ ਆਇਆ ਨਹੀਂ, ਕਿਆ ਗੋਲਿਆਂ 'ਤੇ ਤਰਸ ਆ ਗਿਆ। ਫਿਰ ਬਹੁਤ ਪਿੱਟਣ, ਕਹਿੰਦੇ ਪਾਓ ਚੋਗਾ, ਚੋਗਾ ਪਾਏ ਉਹ ਸਾਰੇ ਜੀਂਦੇ ਉਹ ਚੁਗਣ ਲੱਗ। ਕਹਿੰਦੇ ਇਹ ਕਹਿੰਦੇ ਇਹਦਾ ਲਿਖਿਆ ਜਿਵੇਂ ਸੀ, ਗੱਜ ਕੇ ਬੋਲੋ। ਇਸ ਵਾਸਤੇ ਇਨਸਾਨ ਕਈ ਵਾਰੀ ਆਪਣੇ ਮਰਜ਼ੀ ਦੇ ਸੰਜਮ ਸਾਧਨ ਕਰਕੇ ਉਹਨੂੰ ਧਰਮ ਮੰਨ ਕੇ ਬਹਿ ਜਾਂਦਾ। ਅਤੇ ਜਿਹੜੇ ਹਿੰਦੁਸਤਾਨ ਦੇ ਲੋਕ ਸੀ, ਕਹਿੰਦੇ ਜੇ ਸਮੁੰਦਰੋਂ ਪਾਰ ਗਏ ਧਰਮ ਨਹੀਂ ਰਹਿੰਦਾ, ਇਹ ਤਾਂ ਉੱਥੇ ਲੋਕੇ ਬੈਠੇ ਰਹਿ, ਇੱਧਰੋਂ ਇਰਾਨ ਚੋਂ ਅਫਗਾਨਿਸਤਾਨ ਚੋਂ ਹਮਲੇ ਹੋਣੇ ਸ਼ੁਰੂ ਹੋ ਗਏ, ਉਹਨੀ ਬਾਹਰੋਂ ਜਾ ਕੇ ਇਹਨਾਂ ਦਾ ਧਰਮ ਵੀ ਨਸ਼ਟ ਕੀਤਾ। ਇਹ ਨਹੀਂ ਕਹਿਣਾ ਜੇ ਸਭ ਮਿਥਿਆ ਹੈ, ਉਹ ਕਹਿੰਦੇ ਤੁਹਾਰੇ ਲਈ ਮਿਥਿਆ ਹੋਵੇਗਾ, ਹਮਾਰੇ ਲਈ ਸਾਧਿਆ। ਉਹਨੀ ਹਿੰਦੁਸਤਾਨ ਵੀ ਸਾਂਭ ਲਿਆ, ਉੱਥੇ ਦੀ ਦੌਲਤ ਵੀ, ਇੱਥੇ ਦੀਆਂ ਬੁੜੀਆਂ ਵੀ ਸਾਂਭ ਲਈਆਂ। ਇਹ ਮਿਥਿਆ ਕਰਦੇ ਰਹੇ ਤੇ ਮਹਾਰਾਜ ਨੂੰ ਵੀ ਉਪਦੇਸ਼ ਦੇਣਾ ਪਿਆ, ਆਪ ਸਤ ਕੀਆ ਸਭ ਸਤ, ਇਸ ਪ੍ਰਭ ਤੇ ਸਗਲੀ ਉਤ ਪਥ। ਇਸ ਵਾਸਤੇ ਤੁਸੀਂ ਖੁੱਡ 'ਚ ਵੜ ਕੇ ਲੁਕੋਗੇ ਤਾਂ ਤੁਹਾਨੂੰ ਲੁਕਣ ਨਹੀਂ ਦੇਣਗੇ, ਖੁੱਡਾਂ 'ਚ ਵੀ ਅਗਲੇ ਪਾਣੀ ਪਾ ਕੇ ਚੂਹੇ ਗੜ ਲੈਂਦੇ। ਤੇ ਜਿਹੜੇ ਵਿਦੇਸ਼ੀ ਲੋਕ ਸੀ ਉਹ ਤੁਰ ਗਏ, ਕਿੱਥੇ ਕਿੱਥੇ ਘੁੰਮੇ, ਕਿੱਥੇ ਕਿੱਥੇ ਰਾਜ ਬਣਾ ਕੇ ਬਹਿ ਗਏ। ਇਹ ਜਿਹੜੇ ਲੋਕ ਸੀ ਲਕੀਰ ਦੇ ਫਕੀਰ ਬਣ ਕੇ ਬੈਠੇ ਰਹੇ। ਤੇ ਗੁਰੂ ਮਹਾਰਾਜ ਨੇ ਯਤਨ ਬਹੁਤ ਕੀਤਾ, ਕੁਰਬਾਨੀ ਵੀ ਬਹੁਤ ਕੀਤੀ, ਪਰ ਸਾਡੇ ਭਾਗ ਇੰਨੇ ਹੀਣੇ ਆ ਕਿ ਅਸੀਂ ਹਾਲੇ ਵੀ ਉੱਠ ਨਹੀਂ ਸਕੇ। ਉੱਠਣਾ ਤਾਂ ਕੀ ਸੀ, ਅਸੀਂ ਸਿੱਖੀ ਔਰ ਸਿਧਾਂਤ ਨੂੰ ਸਾਂਭ ਨਹੀਂ ਸਕੇ, ਗਿਰਲਿਆਂ ਕੋ ਰਹਿ ਗਿਆ। ਐਸੀ ਹਵਾ ਚੱਲੀ ਹੈ, ਸਿੱਖਾਂ ਦੇ ਬੱਚੇ ਬੱਚੀਆਂ ਸਿੱਖ ਬਣਨ ਵਾਸਤੇ ਤਿਆਰ ਨਹੀਂ। ਤੁਹਾਡੇ ਸਾਹਮਣੇ ਹੈ, ਘਰਾਂ 'ਚ ਦੇਖ ਲਓ। ਜੇ ਅਸੀਂ ਕਹੀਦਾ, ਕਹਿੰਦੇ ਬਾਬਾ ਜੀ ਤੁਸੀਂ ਕਿਰਪਾ ਕਰੋ, ਮੈਂ ਕਿਹਾ ਵੀ ਮੈਂ ਤਾਂ ਹੁਣ ਆਇਆ, ਹੋਰ ਚਾਰ ਦਿਨ ਰਹੂੰਗਾ। ਮਾਂ ਪਿਓ ਨੇ ਜਨਮ ਦਿੱਤਾ, ਜਵਾਨੀ ਫੂਕੀ, ਪਾਲਿਆ, ਪੜ੍ਹਾਇਆ ਲਿਖਾਇਆ, ਕਿੰਨਾ ਖਰਚਾ ਕੀਤਾ। ਸਾਡੇ ਦੇਸ਼ ਦੇ ਬੁੜੇ ਬੁੜੀਆਂ ਦਾ ਮਰਨ ਤੱਕ ਬੱਚੇ ਬੱਚਿਆਂ ਦਾ ਕਰੀ ਜਾਂਦੇ ਆ, ਗੋਰਿਆਂ ਦੀ ਤਾਂ ਲਿਮਿਟ ਹੁੰਦੀ ਹੈ, ਆਪਾਂ ਤਾਂ ਕਬਰ 'ਚ ਵੀ ਕਹੀ ਜਾਂਦੇ ਹਾਂ ਬੱਚਾ ਰਾਜੀ ਰਹੇ, ਗੱਜ ਕੇ ਬੋਲੋ, ਇੰਨਾ ਲੰਮਾ ਸੋਚਦੇ ਹਾਂ। ਪਰ ਬੱਚੇ ਬੱਚੀਆਂ ਠੀਕ ਕਹਿੰਦੇ, ਕਹਿਣਾ ਨਹੀਂ, ਕਹਿਣਾ ਨਹੀਂ ਮੰਨਦੇ। ਇੱਕ ਮਾਂ ਪੇ ਦਾ ਇਤਨਾ ਵੱਡਾ ਬੱਚੇ ਬੱਚੀ ਤੇ ਪਰ ਪਕਾ ਰਿਹਾ, ਮੈਂ ਹੈਰਾਨ ਹਾਂ ਕਿ ਉਹ ਤੁਹਾਡਾ ਕਹਿਣਾ ਮੰਨ ਕਿਉਂ ਨਹੀਂ ਰਹੇ। ਕਿਸੇ ਨੂੰ ਸ਼ਰਧਾ ਨੂੰ ਕੋਈ ਪਾਣੀ ਪਿਲਾ ਦੇ, ਸਾਰੀ ਜ਼ਿੰਦਗੀ ਨਹੀਂ ਭੁੱਲਦਾ, ਸਾਨੂੰ ਰਾਤ ਕਟਾਈ ਸੀ, ਪਾਣੀ ਪਿਲਾਇਆ ਸੀ, ਰੋਟੀ ਖਿਲਾਈ ਸੀ, ਤੁਸੀਂ ਇਹਨਾਂ ਤੇ ਇੰਨਾ ਪਰ ਪਕਾਰ ਕਰਦੇ ਹੈ, ਕਿਉਂ ਨਹੀਂ ਮੰਨਦੇ ਕਹਿਣਾ? ਤੁਸੀਂ ਇਹਨਾਂ ਦੇ ਅੰਦਰ ਪਿਤਰੀ ਭਗਤੀ ਪੈਦਾ ਨਹੀਂ ਕਰ ਸਕਦੇ, ਜਾਂ ਤੁਸੀਂ ਆਪਣੇ ਮਾਤਾ ਪਿਤਾ ਦਾ ਸਤਿਕਾਰ ਨਹੀਂ ਕੀਤਾ, ਨਿਰਾਦਰ ਕਰਦੇ ਰਹੇ, ਇਹ ਵੀ ਦੇਖਦੇ ਰਹੇ, ਉਹ ਗੁਜੇ ਕਰਨ ਲੱਗ ਪਏ। ਗੱਜ ਕੇ ਬੋਲੋ, ਇਹਨਾਂ ਦੇ ਅੰਦਰ ਭਗਤੀ ਨਹੀਂ ਪੈਦਾ ਕੀਤੀ ਗਈ, ਮਾਤਾ ਪਿਤਾ ਦੀ, ਗੁਰੂ ਜਨਾਂ ਦੀ, ਮਹਾਤਮਾ ਜਨਾਂ ਦੀ, ਗੁਰਬਾਣੀ ਪ੍ਰਤੀ। ਕਿਉਂਕਿ ਜਿੰਨੇ ਸਕੂਲ, ਕਾਲਜ, ਯੂਨੀਵਰਸਿਟੀਆਂ ਉਹਨੀ ਭਗਤੀ ਦਾ ਤਾਂ ਨਾ ਹੀ ਭੋਗੇ ਭਾਰ ਦਾ, ਵੀ ਭਗਤੀ ਦੀ ਵੀ ਲੋੜ ਆ, ਸ਼ਰਧਾ ਦੀ ਵੀ ਲੋੜ ਆ। ਕਾਲਾ ਅਖਰ ਭੈਣ ਬਰਾਬਰ ਹੀ ਬਣ ਕੇ ਰਹਿ ਗਿਆ। ਡਿਗਰੀਆਂ ਡਿਪਲੋਮੇ ਦਾ ਬਹੁਤ ਬੜਬੜੇ ਦੇ ਉੱਤੇ, ਹੁਣ ਡਿਗਰੀ ਲੈ ਲਈ, ਕਹਿੰਦੇ ਫਲਾਣੇ ਡਿਗਰੀ ਹੋਈ ਦੁਆਲਾ ਨਿਕਲ ਗਿਆ। ਅੱਜ ਵਿੱਦਿਆ ਵੀ ਦੁਆਲਾ ਕੱਢੀ ਜਾਂਦੀ ਹੈ। ਵਿੱਦਿਆ ਪੜ੍ਹ ਕੇ ਸਤਿਕਾਰ, ਪਿਆਰ, ਸ਼ਰਧਾ, ਭਗਤੀ ਦਾ ਮਾਰਗ ਪੈਦਾ ਹੋਣਾ ਸੀ, ਪਰ ਇਹ ਵਿੱਦਿਆ ਤੂੰ ਬੜੀ ਅਵਿੱਦਿਆ, ਤੈਂ ਸੰਤਨ ਕੀ ਸਾਰ ਨਾ ਜਾਣੀ। ਇਹ ਵਿੱਦਿਆ ਜੋ ਵਿੱਦਿਆ ਬਣਦੀ ਜਾ ਰਹੀ ਹੈ। ਹੁਣ ਆ ਬੱਚੇ ਆ ਤੁਹਾਡੇ, ਇਹਨਾਂ ਨੂੰ ਇਕੱਲੇ ਇਕੱਲੇ ਨੂੰ ਦੋ ਦੋ ਬੋਡੀਗਾਰਡ ਚਾਹੀਦੇ ਆ। ਸੁੱਤਿਆਂ ਨੇ ਇਹਨਾਂ ਨੂੰ ਉਠਾ ਲਓ, ਰੋਟੀ ਖਵਾਉਣ ਲਈ ਇਹਨਾਂ ਨੂੰ ਬੇਨਤੀ ਕਰੋ, ਜਾਣਾ ਆਉਣਾ ਇਹਨਾਂ 'ਚ ਆਪਣੇ ਆਪ ਹੈ ਹੀ ਨਹੀਂ ਕਿ ਅਸੀਂ ਆਹ ਕਰਨਾ, ਆਹ ਕਰਾਉਣਾ। ਇਸ ਤਰ੍ਹਾਂ ਦਾ ਵਾਤਾਵਰਨ ਇਹਨਾਂ ਦਾ ਬਣਦਾ ਜਾ ਰਿਹਾ। ਅਤੇ ਗੱਲਾਂ ਮਹਾਰਾਜ ਰਣਜੀਤ ਸਿੰਘ ਦੀਆਂ ਕਰਦੇ ਹਾਂ, ਉਹਦੇ ਵਾਸਤੇ ਸ਼ਬਦ ਲਿਖੇ ਆ, ਸਦ ਹੂੰ ਕਮਰ ਕਸੀ ਤੇਰੀ ਦੇਖੀ, ਕਬ ਹੁਣ ਸੁਸਤੀ ਮੁੱਖ ਪਰ ਵੇਖੀ, ਸ਼ਾਹੀ ਅਨਪੜ੍ਹ ਸੀ, 1,25,000 ਵਰਗ ਮੀਲ ਲੰਬਾ ਰਾਜ ਬਣਾ ਕੇ ਗਿਆ, 40 ਸਾਲ ਕੀਤਾ। ਸਾਨੂੰ ਭਾਗਾਂ ਤੋਂ ਈਣਿਆਂ ਨੂੰ ਬਣਿਆ ਵੀ ਨਹੀਂ ਸਾਂਭ ਹੋ ਰਿਹਾ। ਗੱਜ ਕੇ ਬੋਲੋ, ਅੱਖਾਂ ਮੀਟਣ ਦੀ ਦੇਰ, ਬਣਾਉਣਾ ਤਾਂ ਕੀ ਸੀ, ਉਹ ਬੁੜਾ ਬਣਾ ਕੇ ਦੇ ਗਿਆ ਸੀ, ਬਣਿਆ ਨਹੀਂ ਸਾਂਭ ਸਕੇ। ਉਹਨੂੰ ਦਾ ਸਿਰ ਵੱਢ, ਉਹਨੂੰ ਦਾ ਸਿਰ ਵੱਢ, ਹਾਲ ਕੁਛ ਕੀਤਾ। ਸੋ ਇਸ ਵਾਸਤੇ ਅੱਜ ਵੀ ਸਾਡੀ ਜਿਹੜੀ ਹਾਲਤ ਹੈ ਉਹ ਬੜੀ ਦਰਦਜਨਕ ਹੈ। ਅਤੇ ਮਜ਼ਦੂਰੀ ਕਰਕੇ ਰੋਟੀ ਜਿੱਥੇ ਮਰਜ਼ੀ ਖਾਈ ਜਾਓ, ਸਵੈ ਮਾਨ ਦੀ ਉੱਚਤਾ ਸੁੱਚਤਾ ਉਹ ਦੇਖੋ ਕਿੱਧਰ ਹੈ। ਧਰਮ ਵੱਲੋਂ, ਅਖਲਾਕ ਵੱਲੋਂ, ਜਥੇਬੰਦਕ ਵੱਲੋਂ, ਔਰ ਇੱਕ ਦੋ ਦੀ ਆਲੋਚਨਾ, ਨਿੰਦਿਆ, ਇੱਕ ਦੋ ਨੂੰ ਠਿੱਬੀ ਲਾਉਣੀ, ਇਹ ਸਾਡੇ 'ਚ ਕਮਜ਼ੋਰੀਆਂ ਬੜੀਆਂ ਛਾਲਾਂ ਮਾਰ ਮਾਰ ਕੇ ਵੱਧ ਰਹੀਆਂ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਸੋਝੀ ਦੇ ਰਹੇ ਹੈ, ਹੋਰ ਕਿੰਨੇ ਤਰ੍ਹਾਂ ਦੇ ਸੰਜਮ ਕਰ ਲੈ ਜਾਣ, ਕਿਸ ਨਾ ਸੂਝੈ। ਇਹਨਾਂ ਦੇ ਨਾਲ ਪਰਮਾਤਮਾ ਦੇ ਮਿਲਾਪ ਦੀ ਸੂਝ ਬੂਝ ਪ੍ਰਾਪਤ ਨਹੀਂ ਹੁੰਦੀ। ਕਿਤਾਬੀ ਗਿਆਨ ਜਿੰਨਾ ਮਰਜ਼ੀ ਇਕੱਠਾ ਕਰ ਲਓ, ਮਰਨ ਤੋਂ ਬਾਅਦ ਇਹਨਾਂ ਕਿਤਾਬਾਂ ਦੇ ਸੇਕ ਦੇ ਕੀੜੇ ਬਣ ਜਾਣਗੇ, ਹੋਰ ਕਿਆ ਹੋਏਗਾ। ਪਰ ਗੱਲ ਤਾਂ ਇਹ ਸੀ, ਕਰੈਕਟਰ ਬਣਦਾ, ਕੋਈ ਜੀਵਨ ਬਣਦਾ, ਕੋਈ ਸਤਿਕਾਰ ਪਿਆਰ ਦੀ ਭਾਵਨਾ ਹੁੰਦੀ, 5 ਵਿਕਾਰਾਂ ਤੋਂ ਮਨ ਜਿੱਤਣ ਵਾਲਾ ਭਾਵ ਪੈਦਾ ਹੁੰਦਾ, ਔਰ ਕੋਈ ਦੇਸ਼ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਕੇ ਦਿਖਾਉਂਦੇ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿ ਰਹੇ ਹੈ, ਕਿੰਨੇ ਤਰ੍ਹਾਂ ਦੇ ਸੰਜਮ ਕਰ ਲਓ, ਕਿੰਨੇ ਤਰ੍ਹਾਂ ਦੇ ਸਾਧਨ ਕਰ ਲਓ, ਜਦੋਂ ਤੱਕ ਗੁਰੂ ਦੇ ਹੁਕਮ ਵਿੱਚ ਆ ਕੇ ਸੇਵਾ ਅਤੇ ਨਾਮ ਦੀ ਕਮਾਈ ਨਹੀਂ ਕਰਦੇ, ਉਹਨਾਂ ਚਿਰ ਬੁੱਧੀ ਤੋਂ ਮਾਇਆਵੀ ਪਰਦਾ ਜਿਹੜਾ ਦੂਰ ਨਹੀਂ ਹੁੰਦਾ, ਆਤਮਾ ਗਿਆਨ ਦੀ ਸੋਝੀ ਪ੍ਰਾਪਤ ਨਹੀਂ ਹੁੰਦੀ। ਇੱਕ ਨਾਮ ਰੂਪੀ, ਭਜਨ ਰੂਪੀ, ਗੁਰੂ ਦੇ ਹੁਕਮ ਵਿਚਾਰ ਵਿੱਚ ਰਹਿਣ ਰੂਪੀ ਜਿਹੜਾ ਸੰਜਮ ਹੈ, ਰਹਿਤ ਮਰਜਾਦਾ, ਇਹ ਤਾਂ ਸੰਜਮ ਹੈ। ਜਿਹਨੂੰ ਗ੍ਰਹਿਤ ਕਿਹਾ ਇਹ ਅਸੰਜਮ ਹੈ। ਵਿਧੀ ਪਾਕ ਕਹਿ ਲਓ, ਨਿਖੇਧੀ ਪਾਕ ਕਹਿ ਲਓ, ਸ਼ਾਸਤਰੀ ਅੱਖਰਾਂ 'ਚ ਕਹਿੰਦੇ ਵਿਧੀ ਪਾਕ ਕਿਹਾ ਰਹਿਤ ਨੂੰ, ਗ੍ਰਹਿਤ ਨੂੰ ਨਿਖੇਧੀ ਪਾਕ ਕਿਹਾ। ਨਿਖੇਧੀ ਪੱਖ ਤਿਆਗਣ ਯੋਗ ਆ ਅਤੇ ਵਿਧੀ ਪੱਖ ਗ੍ਰਹਿਣ ਕਰਨ ਯੋਗ ਆ। ਅਤੇ ਜਿਹੜਾ ਗੁਰੂ ਦੇ ਹੁਕਮ ਵਿੱਚ ਰਹਿ ਕੇ ਵਿਕਾਰਾਂ ਵੱਲੋਂ ਬਿਰਤੀ ਨੂੰ ਰੋਕਣਾ, ਇਹ ਵੱਡਾ ਸੰਜਮ ਹੈ। ਅਤੇ ਗੁਰੂ ਦੇ ਵਚਨਾਂ ਦੀ ਉਲੰਘਣਾ ਕਰਕੇ ਆਪਣੀ ਮਰਜ਼ੀ ਦੇ ਨਾਲ ਜਿਹੜਾ ਵਿਚਰਨਾ, ਇਹ ਅਸੰਜਮ ਹੈ। ਕਹਿੰਦੇ ਇੱਕ ਸਿਮਰਨ ਤੋਂ ਬਿਨਾਂ ਹੋਰ ਸੰਜਮ ਕੋਈ ਵੀ ਸਾਨੂੰ ਸੁੱਝ ਨਹੀਂ ਰਿਹਾ। ਇਹ ਇੱਕ ਸੰਜਮ ਆ ਜਿਹੜਾ ਬਹੁਤ ਵੱਡਾ ਮਾਸਟਰ ਚਾਬੀ ਹੈ। ਜਿਵੇਂ ਕਈ ਚਾਬੀਆਂ ਹੁੰਦੀਆਂ ਨਾ, ਇੱਕ ਮਾਸਟਰ ਚਾਬੀ ਹੁੰਦੀ ਹੈ, ਉਹ ਸਾਰੇ ਲੱਗ ਜਾਂਦੀ ਹੈ। ਸੋਧ ਸੋਧ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਤੇ ਹੁਣ ਆਪੋ ਆਪਣੇ ਮਨ ਨਾਲ ਸੋਚੋ ਕਿ ਅਸੀਂ ਤੜਕੇ ਕਿੰਨੇ ਵਜੇ ਉੱਠਦੇ ਹਾਂ, ਇਸ਼ਨਾਨ ਕਰਦੇ ਹਾਂ, ਉਸ ਪਰਮਾਤਮਾ ਦੀ ਯਾਦ ਵਿੱਚ ਧਿਆਨ ਵਿੱਚ ਬੈਠ ਕੇ ਕਿੰਨਾ ਚਿਰ ਕਿਸੇ ਸ਼ਬਦ ਦਾ ਅਭਿਆਸ ਕਰਦੇ ਹਾਂ। ਇਹ ਤਾਂ ਹੁਣ ਹਰੇਕ ਨੂੰ ਆਪੋ ਆਪਣੇ ਬਾਰੇ ਪਤਾ ਹੀ ਹੈ, ਕਿੰਨਾ ਕਰਦੇ ਹਾਂ ਕਿੰਨਾ ਨਹੀਂ ਕਰਦੇ। ਅਤੇ ਹੁਣ PhD ਕਰ ਲਈ ਅਤੇ ਮੂਲ ਮੰਤਰ ਜਾਂ ਗੁਰਮੰਤਰ ਜਾਂ ਬਾਣੀ ਦਸਾਂ ਗੁਰੂਆਂ ਦੇ ਨਾਂ, ਪੰਜਾਂ ਪਿਆਰਿਆਂ ਦੇ, ਚਾਰ ਸਾਹਿਬਜ਼ਾਦਿਆਂ ਦੇ, ਚਾਰ ਧਾਮਾਂ ਦੇ, ਪੰਜਾਂ ਤਖਤਾਂ ਦੇ, ਛੋਟੀਆਂ ਛੋਟੀਆਂ ਗੱਲਾਂ ਵੀ ਚੇਤੇ ਨਹੀਂ ਕਰਦੇ। ਸੋ ਇਸ ਵਾਸਤੇ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ। ਅਰਦਾਸ ਮੂੰਹ ਜਵਾਨੀ ਬਿਰਲਿਆਂ ਨੂੰ ਕੰਠ ਹੁੰਦੀ ਹੈ। ਹਜ਼ੂਰ ਪਾਤਸ਼ਾਹ ਕਹਿੰਦੇ ਇਹ ਜਿਹੜਾ ਯਤਨ ਆ, ਬਾਰੰਬਾਰ ਬਾਰ ਪ੍ਰਭ ਜਪੀਐ, ਵੀ ਅੰਮ੍ਰਿਤੇ ਮੰਤਨ ਤ੍ਰਪੀਐ, ਇਹ ਕਲਯੁਗ ਦੀ ਕਾਲਖ ਨੂੰ ਕੱਟਣ ਵਾਸਤੇ ਸਫਲ ਹੈ। ਇਹ ਯਤਨ ਕਾਟ ਕਲ ਕਾਲ, ਇਹ ਯਤਨ ਕਲੀ ਮੈਨੇ ਕਲਯੁਗ, ਕਾਲ ਮੈਨੇ ਸਮਾਂ, ਕਲੀ ਕਲਯੁਗ ਦੇ ਕਾਲ ਸਮੇਂ ਦੀ ਜੋ ਪਾਪਾਂ ਦੀ ਕਾਲਖ ਹੈ ਉਹਨੂੰ ਕੱਢਣ ਵਾਸਤੇ ਪਰਮੇਸ਼ਰ ਦਾ ਸਿਮਰਨ ਰੂਪੀ ਸੰਜਮ ਹੀ ਕਾਰਗਰ ਹੈ, ਇਹ ਸਫਲ ਹੈ। ਇਹਦੇ ਨੂੰ ਵੱਡਾ ਹੋਰ ਕੋਈ ਸਾਧਨ, ਇਹਦੇ ਤੇ ਹਿੰਗ ਫਟਕੜੀ ਨਹੀਂ ਲੱਗਦੀ, ਕੋਈ ਮੁੱਲ ਨਹੀਂ ਲੱਗਦਾ, ਪਰ ਔਖਾ ਬਹੁਤ। ਇੱਕ ਬਣੀਆ ਹੁੰਦਾ ਸੀ ਨਾ, ਉਹ ਬਿਮਾਰ ਬੜਾ ਹੋ ਗਿਆ, ਉਹਨੂੰ ਕਹਿਣ ਬਾਪੂ ਰਾਮ ਕਹਿ, ਕਹਿੰਦਾ ਤੁਸੀਂ ਮੈਨੂੰ ਮਾਰਨਾ ਚਾਹੁੰਦੇ। ਕਿਹਾ ਕਮਾਲ ਦੀ ਗੱਲ ਹੈ, ਇਹ ਰੱਬ ਦਾ ਨਾਂ ਨਹੀਂ ਲੈਂਦਾ। ਉਹਦੇ ਜਵਾਈ ਦਾ ਨਾਮ ਸੀ ਰਾਮ ਲਵਾਰ, ਉਹ ਨਹੀਂ ਕਹਿ, ਉਹਨੂੰ ਬੋਰੇ ਖੜਾ ਕਰਕੇ ਪੁੱਛੋ ਇਹਦਾ ਨਾਮ ਸੀ। ਬਹਾਨੇ ਨਾਲ ਰਾਮ ਅੱਖਰ ਮੂੰਹ ਚੋਂ ਨਿਕਲ ਜਾਊਗਾ। ਉਹਨੇ ਲਿਆ ਕੇ ਜੀ ਉਹਦਾ ਜਵਾਈ ਦਮਾਦ ਮੂਹਰੇ ਖੜਾ ਕਰਤਾ, ਕਹਿੰਦੇ ਬਾਪੂ ਜੀ ਇਹਨੂੰ ਸਿਆਣਦੇ ਕੌਣ ਆ? ਕਹਿੰਦੇ ਮੈਂ ਸਿਆਣਦਾ ਨਹੀਂ, ਮੇਰੀ ਕੁੜੀ ਦਾ ਖਸਮ ਆ। ਰਾਮ ਲਵਾਇਆ ਮੂੰਹ ਵੀ ਨਹੀਂ ਨਿਕਲਿਆ, ਰਾਮ ਨਹੀਂ ਨਿਕਲਿਆ। ਪਰਮੇਸ਼ਰ ਦਾ ਨਾਮ ਮੂੰਹ ਕੱਢਣਾ ਔਖਾ ਬਹੁਤ ਹੈ, ਬੜਾ ਕਠਿਨ ਹੈ। ਤਾਂ ਹੀ ਮਹਾਰਾਜ ਕਹਿੰਦੇ ਆਖਣ ਔਖਾ ਸਾਚਾ, ਬਿਮਾਰ ਹੋ ਜੂ ਹਾਏ ਮਾਂ ਤਾਂ ਨਿਕਲੂਗਾ, ਵਾਹਿਗੁਰੂ ਨਹੀਂ ਨਿਕਲਦਾ। ਨਿਕਲਦਾ ਉਹ ਸਾਇਆ ਤਾਂ ਨਹੀਂ ਬਜਾਰੀ ਕਰ ਸਕਦੀ। ਸੁਖਮਣੀ ਸਾਹਿਬ ਪਹਿਲਾਂ ਲਿਖ ਗਿਆ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਸਾਰੀ ਉਮਰ ਸੁਖਮਣੀ ਪੜ੍ਹਦਾ ਰਿਹਾ, ਦੁੱਖ ਆਇਆ ਤੇ ਹਾਏ ਮਾਂ, ਉਦੋਂ ਨਹੀਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਦਾ ਨਾਂ ਲਿਆ, ਗੁਰੂ ਅਰਜਨ ਸਾਹਿਬ ਦਾ ਹੀ ਨਾਂ ਲੈ ਲੈਂਦਾ, ਉਹਦਾ ਤਾਂ ਨਾਂ ਨਿਕਲਦਾ ਹੀ ਨਹੀਂ। ਬਹੁਤ ਔਖਾ, ਜਿਹਨਾਂ ਦੀ ਰਸਨਾ ਤੇ ਉਹਦਾ ਨਾਮ ਆ ਜਾਂਦਾ ਨਾ, ਜਮ ਵੀ ਨੇੜੇ ਨਹੀਂ ਆਉਂਦੇ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ, ਉੱਥੈ ਤੇਰੀ ਰੱਖ ਅਗਨੀ ਉਦਰਮਾਏ, ਸੁਣ ਕੇ ਜਮ ਕੇ ਦੂਰ ਨਾਏ ਤੇਰਾ ਛੱਡ ਜਾਏ, ਮਤ ਮਾਰੇ ਹਰ ਜੀਓ ਬੇਪਰਵਾਹ ਆਏ। ਜਮਰਾਜ ਵੀ ਡਰਦਾ ਹੈ, ਰਹਾਉ ਆਦ ਅੰਤ ਦਇਆਲ ਪੂਰਨ, ਉਹ ਵਾਹਿਗੁਰੂ ਪਰਮੇਸ਼ਵਰ ਯੁਗਾਂ ਦੇ ਆਦ ਮੱਧ ਤੇ ਅੰਤ ਤਿੰਨੇ ਸਮੇਂ, ਭੂਤਕਾਲ ਵਰਤਮਾਨ ਤੇ ਭਵਿੱਖਤ ਕਾਲ, ਹਮੇਸ਼ਾ ਦਿਆਲੂ ਹੈ ਅਤੇ ਪੂਰਨ ਹੈ। ਪੂਰਨ ਉਹ ਹੁੰਦਾ ਜਿਸ ਅਧੂਰਾ ਪਾਨਾ ਹੋਵੇ। ਕਈ ਲਿਖਣਗੇ ਪੂਰਨ ਬ੍ਰਹਮ ਗਿਆਨੀ, ਮੈਂ ਕਿਹਾ ਵੀ ਬ੍ਰਹਮ ਗਿਆਨੀ ਅਧੂਰਾ ਕਿਹੜਾ ਹੁੰਦਾ? ਬ੍ਰਹਮ ਗਿਆਨੀ ਤੇ ਉਹਦੇ ਲਿਖਤਾ ਪੂਰਨ, ਬ੍ਰਹਮ ਗਿਆਨੀ ਦਾ ਹੁੰਦਾ ਹੀ ਪੂਰਾ, ਅਧੂਰਾ ਹੁੰਦਾ ਹੀ ਨਹੀਂ। ਸੋ ਇਸ ਵਾਸਤੇ ਉਹ ਪੂਰਨ ਹੈ ਪਰਮੇਸ਼ਰ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਮਰੰਥ ਸੰਤ ਸਰਬੱਤਰ ਰਮਣ ਨਾਨਕ ਅਗਨਾਸਨ ਜਗਦੀਸਰਾ। ਅਸੀਂ ਉੱਥੇ ਕੈਨੇਡਾ ਹੀ ਗਏ, ਉਹ BC 'ਚ, ਉੱਥੇ ਇੱਕ ਬਟਾਲੇ ਤੋਂ ਆ ਗਿਆ। ਉਹ ਕਹਿਣ ਲੱਗਾ ਮੈਂ ਅਕਾਲ ਪੁਰਖ ਦਾ ਅਵਤਾਰ, ਕਿਉਂਕਿ ਜੇ ਬਣਨਾ ਤਾਂ ਫਿਰ ਪੂਰਾ ਹੀ ਬਣਨਾ ਚਾਹੀਦਾ, ਥੱਲੇ ਕੀ ਕਰਨਾ, ਅਕਾਲ ਪੁਰਖ ਦਾ ਸਿਰੇ ਦੀ ਗੱਲ। ਉਹ ਸਾਨੂੰ ਕਹਿਣ ਲੱਗੇ ਇਸ ਤਰ੍ਹਾਂ ਹੋ ਰਿਹਾ, ਉਹ ਟੀਵੀ ਤੇ ਲੈ ਲੈ ਟੀਵੀ ਹੁਣ ਇੱਥੇ ਘਰ ਘਰ ਲੋਕਾਂ ਨੂੰ ਲਵਾਏ ਆ ਡਿਸ਼ਾਂ ਲਵਾਈਆਂ ਹੋਈਆਂ ਉਹ ਹੁਕਮਨਾਮਾ ਕੁਦਰਤੀ ਆ ਗਿਆ ਆਦਿ ਪੂਰਨ ਮੱਧ ਪੂਰਨੀ ਦੀ ਕਥਾ ਮੈਂ ਕਿਹਾ ਵੀ ਕਹਿੰਦਾ ਅਕਾਲ ਪੁਰਖ ਆ ਇਹ ਤਾਂ ਰੋਟੀ ਵੀ ਖਾਂਦਾ ਹੋਏਗਾ ਪਾਣੀ ਵੀ ਪੀਂਦਾ ਹੋਏਗਾ ਇਹਨੂੰ ਖੰਘ ਵੀ ਕਿਤੇ ਹੋ ਜਾਂਦੀ ਹੋਏਗੀ ਢਿੱਡ ਦਰਦ ਹੁੰਦੀ ਹੋਏਗੀ ਜ਼ਿਆਦਾ ਖਾਣ ਪੇਚਸ ਵੀ ਹੋ ਜਾਂਦੀ ਹੋਏਗੀ ਜਿਲ੍ਹੇ ਫਿਰ ਗਿਆ ਹੋਵੇਗਾ ਇਹ ਫਿਰ ਕੀ ਕਹਿਣਗੇ ਅਕਾਲ ਪੁਰਖ ਕਿੱਥੇ ਗਿਆ ਗੱਜ ਕੇ ਬੋਲੋ ਜਿਹੜਾ ਅਕਾਲ ਪੁਰਖ ਆ ਉਹਦਾ ਚੱਕਰ ਚਿਹਨ ਔਰ ਵਰਨ ਜਾਤ ਔਰ ਬਾਤ ਨਿਹਨ ਜੇ ਉਪਰੰਗ ਇਹ ਸਾਰਾ ਪੜ੍ਹ ਲੈਣਾ ਉਹਦੇ ਲੱਛਣ ਉਜਲੇ ਇਸ ਤਰ੍ਹਾਂ ਦੀ ਵਿਆਖਿਆ ਕੀਤੀ ਉਲਟੀਆਂ ਵੀ ਕਰਦਾ ਹੋਊਗਾ ਅਕਾਲ ਪੁਰਖ ਜਿਹੜਾ ਆਇਆ ਹੋਇਆ ਬਟਾਲੇ ਤੋਂ ਇਹਨੂੰ ਦਮਾ ਵੀ ਹੁੰਦਾ ਹੋਊ ਬਾਬਾ ਸਿਰ ਵੀ ਹੁੰਦੀ ਹੋਊ ਅਕਾਲ ਪੁਰਖ ਹੈਗੀ ਇਹੋ ਜਿਹੀ ਬਿਮਾਰੀ ਕੋਈ ਜਿਹਦਾ ਨਾਂ ਹੈ ਅਕਾਲ ਹੈ ਇਹ ਜੰਮਿਆ ਵੀ ਹੈ ਮਰ ਵੀ ਜਾਣਾ ਅਕਾਲ ਨਾ ਜੰਮਦਾ ਹੀ ਨਾ ਮਰਦਾ ਹੀ ਹੈ ਅਕਾਲ ਮੂਰਤ ਅਜੂਨੀ ਸੰਭਵ ਉਹਦਾ ਐਸਾ ਹੈ ਕੋਈ ਨਾ ਤਾਂ ਅਕਾਲ ਨਾ ਕਰਨਾ ਉੱਥੇ ਦਾ ਚੱਕਰ ਇਹ ਹੈ ਨੀ ਉਹ ਦੂਜੇ ਨੇ ਜੀ ਜੁਲੀ ਜਾ ਕੇ ਦੌੜ ਗਿਆ ਅੱਜ ਕੱਲ੍ਹ ਇਸ ਤਰ੍ਹਾਂ ਦੀ ਦੁਨੀਆ ਬਹੁਤ ਹੈ ਕੋਈ ਸ਼ਗਨ ਛਪਾਉਣ ਵਾਲੇ ਜੇ ਕੋਈ ਬੁੜਾ ਹੁੰਦਾ ਸੀ ਉਹਨੂੰ ਕਲਗੀ ਦਰ ਬਣਾ ਕੇ ਕੇਸਗੜ੍ਹ ਨੂੰ ਲੈ ਕੇ ਤੁਰ ਪਏ ਸੀ ਗੱਜ ਕੇ ਬੋਲੋ ਕੇਸਗੜ੍ਹ ਤੁਰ ਪਏ ਅਤੇ ਕੇਸਗੜ੍ਹ ਜਾ ਕੇ ਤਾਕਤ ਤੇ ਬੈਠੀ ਹੈ ਐਵੇਂ ਉੱਥੇ ਹਥਿਆਰ ਰੱਖੀ ਬੈਠੇ ਦੁਨੀਆਂ ਬੜੇ ਡਰਾਮੇ ਕਰਦੀ ਹੈ ਪਰ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜੈਸਾ ਤੂੰ ਤੈਸਾ ਤੂੰ ਹੀ ਕਿ ਆਪ ਉਹਨਾਂ ਦੀ ਜੈ ਜਿਹੋ ਜਿਹਾ ਆਪ ਜੀ ਹੈ ਉਹ ਜਿਹਾ ਤਾਂ ਆਪ ਹੀ ਹੋ ਤੇਰੇ ਬਰਾਬਰ ਕੋਈ ਉਪਮੇਹ ਹੈ ਨਹੀਂ ਕਿਹਦੀ ਉਪਮਾ ਦੇ ਕੇ ਕਹਿ ਦਈਏ ਤੇਰੇ ਵਰਗਾ ਫਲਾਨਾ ਉਹਦੇ ਵਰਗਾ ਤਾਂ ਉਹ ਹੀ ਹੋ ਸਕਦਾ ਬਹੁਤ ਔਖਾ ਚੇਤ ਨਹੀਂ ਕਿ ਕੱਲ੍ਹ ਕੀ ਲਾਉਣਾ ਕੱਲ੍ਹ ਕੀ ਧਰ ਬਣ ਜਾਊਗਾ ਗੱਜ ਕੇ ਬੋਲੋ ਉਹ ਇੱਕ ਨੇ ਕੋਈ ਕੱਲ੍ਹ ਕੀ ਲਾ ਲਈ ਕਹਿੰਦੇ ਤੂੰ ਕੱਲ੍ਹ ਕੀ ਲਾਈ ਹੈ ਇਹ ਲੋਕ ਗੱਲ ਤਾਂ ਬੜੀ ਜਾਣਦੇ ਆ ਕਹਿੰਦਾ ਲੋਕ ਘੋੜਿਆਂ ਦੇ ਲਾਈ ਫਿਰਦੇ ਮੈਂ ਲਾ ਲਈ ਤਾਂ ਕਿਹੜੀ ਗੱਲ ਹੈ ਉਹ ਕਹਿੰਦੇ ਵੀ ਤੂੰ ਘੋੜਾ ਥੋੜ੍ਹੀ ਆ ਗੱਜ ਕੇ ਬੋਲੋ ਬੜੇ ਢੰਗੀ ਲੋਕ ਹੈ ਮਕਰ ਬੜਾ ਜਾਣਦੇ ਆ ਕਿਉਂਕਿ ਘਿਓ ਖਾਈਏ ਮਕਰ ਸੇ ਤੇ ਪੈਸਾ ਘਿਓ ਖਾਈਏ ਸ਼ੱਕਰ ਸੇ ਪੈਸਾ ਲੁੱਟੀਏ ਮਕਰ ਸੇ ਮਕਰ ਬਹੁਤ ਜਾਣਦੇ ਫਰੇਬ ਬਹੁਤ ਜਾਣਦੇ ਪਰ ਬਾਦਸ਼ਾਹ ਦੱਸ ਰਹੇ ਉਹ ਪਰਮੇਸ਼ਰ ਕੈਸਾ ਹੈ ਆਦ ਜਦੋਂ ਚਾਰ ਯੁੱਗ ਨਹੀਂ ਸੀ ਪੈਦਾ ਹੋਵੇ ਉਸ ਵੇਲੇ ਵੀ ਸੀ ਓਮ ਪੂਰਨ ਮਦਾ ਪੂਰਨ ਮਿਦੰ ਪੂਰਨ ਮਾਤ ਪੂਰਨ ਮਦੋਚਤੇ ਪੂਰਨ ਸਿਆ ਪੂਰਨ ਮਦਾਏ ਪੂਰਨ ਮੇਵ ਵਿਸ਼ੇਸ਼ਤੇ ਉਹ ਦਿਨਾਂ ਕਾਲਾਂ 'ਚ ਹਮੇਸ਼ਾ ਹੀ ਪੂਰਨ ਹੈ ਕਦੀ ਅਧੂਰਾ ਹੁੰਦਾ ਹੀ ਆਦਿ ਵਿੱਚ ਵੀ ਮੱਧ ਜਦੋਂ ਯੁਗਾਂ ਦੀ ਸਿਰਜਣਾ ਕਰ ਲਈ ਅੰਤ ਜਦੋਂ ਪਰਲੋ ਕਰ ਦੇਵੇਗਾ ਉਦੋਂ ਵੀ ਉਹ ਰਹੇਗਾ ਜਦੋਂ ਕੁਝ ਸੀ ਹਸਤੀ ਤੇਰੀ ਅਜਲ ਸੇ ਮੌਜੂਦ ਸੀ ਹਸਤੀ ਮੇਰੀ ਦਿਆਲ ਪੂਰਨ ਦਿਆਲੂ ਵੀ ਹੈ ਤੇ ਪੂਰਨ ਵੀ ਹੈ ਇਸ ਬਿਨਾਂ ਨਹੀਂ ਕੋਈ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਨਹੀਂ ਉਹਦੀ ਹੀ ਸੱਤਾ ਹਰ ਪਾਸੇ ਕੰਮ ਕਰ ਰਹੀ ਹੈ ਜਨਮ ਮਰਨ ਨਿਵਾਰ ਹਰ ਜਪ ਹੁਣ ਪੁੱਛੇ ਕਿ ਨਦੀ ਕਦੋਂ ਤੋਂ ਆਰੰਭ ਹੋਈ ਹੈ ਕਿ ਨਦੀ ਕਦੋਂ ਆਰੰਭ ਹੋਈ ਹੈ ਇਹ ਪ੍ਰਸ਼ਨ ਗਲਤ ਹੈ ਤੈਂ ਉਹਦੀ ਆਰੰਭਤਾ ਤੋਂ ਕੀ ਲੈਣਾ ਤੈਨੂੰ ਪਿਆਸ ਲੱਗੀ ਪਾਣੀ ਪੀ ਲਾ ਨਹਾਉਣਾ ਦਾ ਨਹਾ ਲਾ ਕੋਈ ਡੈਮ ਬਣਾ ਲਾ ਉਹ ਬਣਾ ਲਾ ਖੇਤੀ ਸਿੰਜਣੀ ਬਾਗ ਬੋਰੀ ਜੋ ਕਰਨਾ ਕਰ ਲਾ ਤੂੰ ਆਪਣਾ ਜਨਮ ਸਵਾਰਨ ਦੀ ਗੱਲ ਕਰ ਇਸ ਕਰਕੇ ਇਹ ਕਈਆਂ ਦੇ ਇਹੋ ਜਿਹਾ ਪ੍ਰਸ਼ਨ ਹੁੰਦੇ ਹੈ ਮੁਰਗੀ ਪਹਿਲਾਂ ਹੋਈ ਸੀ ਕੁੱਕੜ ਆਂਡਾ ਪਹਿਲਾਂ ਹੋਇਆ ਸੀ ਆਂਡਾ ਪਹਿਲਾਂ ਹੋਈ ਮੁਰਗੀ ਇਹ ਹੈਗਾ ਐਵੇਂ ਸਾਧ ਸਿੰਘ ਫਜ਼ੂਲ ਗੱਲਾਂ ਵਿੱਚ ਟਾਈਮ ਬਿਆਰ ਗਵਾਉਣ ਵਾਲੇ ਲੋਕਾਂ ਦੀਆਂ ਗੱਲਾਂ ਪਾਤਸ਼ਾਹ ਕਹਿੰਦੇ ਆ ਕਿ ਤੂੰ ਇਹਨਾਂ ਗੱਲਾਂ ਵਿੱਚ ਨਾ ਪੈ ਇਹ ਸੰਸਾਰ ਕਦੋਂ ਪੈਦਾ ਹੋਇਆ ਸੰਸਾਰ ਕਦੋਂ ਤੱਕ ਰਹੇਗਾ ਆ ਟੀਵੀਆਂ 'ਚ ਆਉਂਦਾ ਸਾਨੂੰ ਪੁੱਛਦੇ ਆ 2012 ਨੂੰ ਜੀ ਐਂ ਹੋ ਜਾਣਾ ਮੈਂ ਕਿਹਾ ਤਾਂ ਆਪ ਮੂਹੇ ਜਗ ਪਰਲੋ ਜਿਹੜਾ ਮਰ ਗਿਆ ਉਹਦੇ ਲਈ ਤਾਂ ਪਰਲੋ ਹੀ ਹੈ ਇਹ ਤਾਂ ਉਹਦੀ ਸ੍ਰੇਸ਼ਟੀ ਉਹਨੂੰ ਫਿਕਰ ਹੋ ਤੈਨੂੰ ਫਿਕਰ ਕਾਹਦਾ ਪਿਆ ਗੱਜ ਕੇ ਬੋਲੋ ਰੇਤੀ ਰੱਬ ਨੇ ਬਣਾਈ ਹੈ, ਉਸ ਰੇਤੀ ਦਾ ਹਰਤਾ ਕਰਦਾ, ਉਹਨੂੰ ਬਣਾਈ ਹੈ, ਉਹਨੂੰ ਖਿਲਾਉਣ ਦਾ ਫਿਕਰ ਹੋਊ, ਉਹਨੂੰ ਰੱਖਣ ਦਾ ਫਿਕਰ ਹੋਊ, ਉਹਨੂੰ ਸੰਭਾਲਣ ਦਾ ਫਿਕਰ ਹੋਊ, ਉਹਦਾ ਆਪਣਾ ਆਪ ਸੰਭਾਲ ਲੈ, ਇਹੀ ਬਹੁਤ ਹੈ। ਤੇ ਕਈ ਇਹੋ ਜਿਹਾ ਡਰਾਵੇ ਦੇ ਕੇ ਲੋਕਾਂ ਨੂੰ, ਕਹਿਣਾ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਤੇ ਜਿਹੜੀ ਹੈਗੀ ਸਾਨੂੰ ਦੇਈ ਚਲੋ ਗੱਜ ਕੇ ਬੋਲੋ। ਸੋਏ ਸੋ ਵਾਸਤੇ ਇਹੋ ਜਿਹੀਆਂ ਡਰਾਮੇਬਾਜ਼ੀਆਂ ਲੋਕ ਬਹੁਤ ਕਰਦੇ, ਤੁਹਾਡੇ ਦੇਸ਼ 'ਚ ਆ ਕੇ ਜ਼ਿਆਦਾ ਕਰਦੇ ਆ। ਇਸ ਵਾਸਤੇ ਹਜ਼ੂਰ ਪਾਤਸ਼ਾਹ ਉਹ ਸਾਡੇ ਇੱਥੇ ਮਿਲਿਆ, ਉਹ ਕਹਿੰਦੀ ਮੇਰੇ ਕੋਲ ਫਲਾਨਾ ਆਇਆ, ਕਹਿੰਦਾ ਤੂੰ ਮਲੇਰਕੋਟਲੇ ਦਾ ਨਵਾਬ ਹੈ। ਮੈਂ ਕਿਹਾ ਵੀ ਤੇਰੇ ਕੋਲ ਕੀ ਹੈ? ਸਾ ਆਦਸ਼ੀ ਸ਼ੀਸ਼ਾ ਤੇ ਫੋਟੋ ਖਿੱਚ ਲਈ। ਇਹ ਮਾਤਾ ਗੁਜਰੀ ਆਈ ਹੋਈ ਹੈ, ਤੇਰੇ ਕੋਈ ਹੈ ਇਲੈਕਟ੍ਰੋਮੀਟਰ ਪਰਖਣ ਲਈ? ਇਹੋ ਜਿਹੀਆਂ ਫਜ਼ੂਲ ਗੱਲਾਂ ਕਰ ਕਰਕੇ ਕਿਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਦੇ ਲੋਕ। ਸੋ ਇਸ ਵਾਸਤੇ ਇਹਨਾਂ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਹਜ਼ੂਰ ਪਾਤਸ਼ਾਹ ਕਹਿ ਰਹੇ ਹੈ, ਜਨਮ ਮਰਨ ਨਵਾਰ ਹਰ ਜਪ, ਆਪਣਾ ਜੰਮਣਾ ਤੇ ਮਰਨ ਇਹਨੂੰ ਸਵਾਰ ਲੈ ਤੇ ਆਪਣੇ ਦੁੱਖਾਂ ਨੂੰ ਨਿਵਿਰਤ ਕਰ ਲੈ। ਹਰੀ ਦਾ ਜਪ ਕਰਕੇ ਭਜਨ ਸਿਮਰ ਸਵਾਮੀ ਸੋਏ। ਸਵਾਮੀ ਜਿਹੜਾ ਸਾਰਿਆਂ ਦਾ ਨਾਥ ਮਾਲਕ ਹੈ, ਉਹਦਾ ਸਿਮਰਨ ਕਰਕੇ, ਉਹਦਾ ਸਿਮਰਨ ਕਰਕੇ ਆਪਣਾ ਆਪ ਸਵਾਰ ਲੈਣਾ ਕਰ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਇਹ ਤਾਂ ਤੇਰਾ ਬਣ ਜਾਊਗਾ ਸਾਰੇ। ਤੂੰ ਕਹਿੰਦਾ ਮੁੰਡੇ ਕੁੜੀਆਂ ਨੀ ਕਹਿਣਾ ਮੰਨਦੇ, ਜੇ ਤੂੰ ਆਪ ਸਵਾਰ ਲੈ। ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਤੇਰਾ ਹੁਕਮ ਮੰਨਣ ਲਈ ਖੜ ਜਾਊਗਾ, ਸਾਰਾ ਸੰਸਾਰ ਤੇਰਾ ਹੁਕਮ ਮੰਨਣ ਵਾਸਤੇ ਖਲੋਜੂ, ਆਕਾਸ਼ ਦੇ ਪ੍ਰੇਸ਼ਤੇ ਤੈਨੂੰ ਨਮਸਕਾਰਾਂ ਕਰਨਗੇ। ਤੂੰ ਇਸ ਧਰਤੀ ਦੇ ਲੋਕਾਂ ਦੀਆਂ ਗੱਲਾਂ ਕਰਦਾ, ਆਕਾਸ਼ ਦੇ ਫਰਿਸ਼ਤੇ ਤੈਨੂੰ ਨਮਸਕਾਰਾਂ ਕਰਨਗੇ, ਤੇਰੀ ਅਰਦਲ ਵਿੱਚ ਖੜ ਜਾਣਗੇ, ਪਰ ਤੂੰ ਕਿਸੇ ਦਾ ਹੁਕਮ ਮੰਨਣਾ ਸਿੱਖ ਲੈ। ਗੁਰੂ ਦਾ ਹੁਕਮ ਤੈ ਨਹੀਂ ਮੰਨਿਆ, ਆਪਣੇ ਮਾਂ ਪੇ ਦਾ ਹੁਕਮ ਤੈ ਨਹੀਂ ਮੰਨਿਆ, ਉਸਤਾਦ ਦਾ ਹੁਕਮ ਨਹੀਂ ਮੰਨਿਆ, ਤੇ ਜਿਹਨੂੰ ਹੁਕਮ ਮੰਨਣਾ ਸਿੱਖ ਲਿਆ, ਪੜ੍ਹਾਈ ਤਾਂ ਹੁਕਮ ਮੰਨਣ ਦੀ ਹੈ। ਸੰਤ ਗਿਆਨੀ ਗੁਰਬਚਨ ਨੂੰ ਇੱਕ ਪ੍ਰੇਮੀ ਕਹਿੰਦਾ ਪਿੰਡਰਾਂ ਵਾਲਿਆਂ ਨੂੰ, ਮਹਾਰਾਜ ਕਿਰਪਾ ਕਰ ਦਿਓ। ਸੰਤ ਕਹਿੰਦੇ ਉਹ ਰੋੜਾ ਚੁੱਕ ਕੇ ਲਿਆ, ਕਹਿੰਦੇ ਮਹਾਰਾਜ ਤੁਸੀਂ ਐਡੇ ਵਿਦਵਾਨ ਰੋੜਾ ਕੀ ਕਰਨਾ? ਕਹਿੰਦੇ ਬਸ ਇਹ ਦੇਖਣਾ ਸੀ ਹੁਕਮ ਮੰਨਣ ਦੀ ਆਦਤ ਹੈਗੀ ਕਿ ਨਹੀਂ, ਮੈਂ ਸਿਰ ਮਾਰਨਾ ਸੀ। ਗੱਜ ਕੇ ਬੋਲੋ। ਦੇਖਣਾ ਸੀ ਵੀ ਹੁਕਮ ਮੰਨਣ ਦਾ ਸੁਭਾਅ ਬਣ ਗਿਆ ਕਿ ਨਹੀਂ, ਤੇ ਕਹਿ ਦਿਓ ਮੋਹਰੇ ਹਾਜ਼ਰ ਜਵਾਬ ਦਿੰਦੇ ਹਾਂ। ਬਸ ਉਸੇ ਵੇਲੇ ਭਜਨ ਮੰਨਣ ਵਾਲੀ ਆਦਤ ਨੇ, ਪਰ ਗੁਰੂ ਨਾਨਕ ਪਾਤਸ਼ਾਹ ਦੇ ਘਰ 'ਚ ਪੜ੍ਹਾਈ ਇੱਕੋ ਇੱਕ ਹੈ ਵੱਡੀ, ਸਭ ਨੂੰ ਵੱਡਾ ਨਾਮ ਜਪਣਾ ਕੀ ਹੈ, ਸੇਵਾ ਕਰਨੀ ਕਿ ਆਗਿਆ ਸਮਨੀ ਸਾਹਿਬ ਸੇਵਾ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਸੇਵਾ ਕਿਹੜੀ ਹੁਕਮ ਵਿੱਚ, ਸਿਮਰਨ ਕਿਹੜਾ ਹੁਕਮ ਵਿੱਚ? ਆਪਣੀ ਮਰਜ਼ੀ ਨਾਲ ਤਾਂ ਲੋਕ ਬਹੁਤ ਕੁਝ ਕਰਦੇ ਹੈ, ਪਰ ਜੇ ਹੁਕਮ ਹੋ ਜਾਏ 5 ਮਿੰਟ ਵੀ ਬਹਿਣਾ ਔਖਾ। ਗੱਜ ਕੇ ਬੋਲੋ। ਆ ਗੁਰੂ ਮਹਾਰਾਜ ਦਾ ਹੁਕਮ ਹੈ ਕਥਾ ਕੀਰਤਨ ਸੁਣੋ, ਹੁਣ ਆ ਘੰਟਾ ਹੀ ਹੈ, ਘਰ ਜਾ ਕੇ ਸੌਣਾ ਨਹੀਂ ਕਿਸੇ ਨੇ, ਜਾਂ ਟੈਲੀਵਿਜ਼ਨ ਦੇਖਣਗੇ, ਜਾਂ ਗੋਡੇ ਕੰਪੂਟੇਸ਼ਨ ਲਾਉਣਗੇ। ਆ ਘੰਟਾ ਕਥਾ ਹੁੰਦੀ ਹੈ, ਇੱਕ ਬਹਿ ਗਿਆ, ਇੱਕ ਉੱਠ ਖੜਿਆ, ਇਹ ਕੋਈ ਸੰਗਤ ਆ ਥੋੜ੍ਹੀ? ਸਕੂਲ 'ਚ ਕਲਾਸ ਲੱਗੀ ਹੋਵੇ ਨਾ ਵਿਦਿਆਰਥੀ ਆਪਣੀ ਮਰਜ਼ੀ ਨਾਲ ਆ ਸਕਦਾ ਨਾ ਜਾ ਸਕਦਾ, ਜਿੰਨਾ ਚਿਰ ਕਲਾਸ 'ਤੇ ਬੈਠਣਗੇ ਕਿ ਨਹੀਂ ਬੈਠਣਗੇ। ਉੱਥੇ ਹੁੰਦਾ ਵੀ ਪੈਸੇ ਤਾਰੇ ਹੋਏ ਆ, ਇੱਥੇ ਪੈਸਾ ਕੋਈ ਨਹੀਂ, ਫੀਸ ਕੋਈ ਨਹੀਂ, ਮਰਜ਼ੀ ਨਾਲ ਆ ਗਿਆ ਮਰਜ਼ੀ ਨਾਲ ਚਲੇ ਗਏ, ਇਹ ਨਹੀਂ ਅਸੀਂ ਸਮਝਦੇ। ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਕਲਾਸ ਲੱਗੀ ਹੈ, ਗੁਰੂ ਨਾਨਕ ਦੀ ਪਾਠਸ਼ਾਹ ਦਾ ਗੁਰੂ ਨਾਨਕ ਦੀ ਯੂਨੀਵਰਸਿਟੀ ਹੈ ਪਾਤਸ਼ਾਹ ਦੀ, ਇਹ ਕਲਾਸ ਲੱਗੀ ਹੋਈ ਹੈ। ਇਹ ਹੈਗਾ ਵੀ ਚਲੋ ਵਿਹਲੇ ਹਾਂ, ਫਿਰ ਤੁਰੇ ਆਈਏ, ਦੇਖ ਆਈਏ। ਗੱਜ ਕੇ ਬੋਲੋ। ਐਂ ਅੰਦਰ ਭਾਵਨਾ ਹੈ, ਸਾਰੀ ਉਮਰ ਆਈ ਜਾਇਓ, ਜ਼ਿੰਦਗੀ ਆਈ ਜਾਇਓ, ਜਨਮ ਆਈ ਜਾਇਓ, ਕਈ ਜਨਮ, ਕੁਝ ਵੀ ਪ੍ਰਾਪਤੀ ਹੋਣ ਵਾਲੀ ਨਹੀਂ। ਪ੍ਰਾਪਤੀ ਉਦੋਂ ਹੋਵੇਗੀ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਬਣ ਕੇ ਅਸੀਂ ਉਹਦੇ ਸਿੱਖ ਹਾਂ, ਉਹ ਸਾਡਾ ਗੁਰੂ ਆ, ਸਾਨੂੰ ਸਿੱਖਿਆ ਮਿਲਦੀ, ਅਸੀਂ ਗ੍ਰਹਿਣ ਕਰਨੀ ਹੈ, ਇਹਦਾ ਕੋਈ ਮਿਲ ਜੂਗਾ। ਤੇ ਮਰਜ਼ੀ ਨਾਲ ਚੱਲਦੇ ਹਾਂ, ਮਰਜ਼ੀ ਨਾਲ ਆਉਣੇ, ਮਰਜ਼ੀ ਨਾਲ ਜਾਣੇ, ਮਰਜ਼ੀ ਨਾਲ ਅੱਗੇ ਬਹਿ ਗਏ, ਮਰਜ਼ੀ ਨਾਲ ਉੱਠ ਕੇ ਚਲੇ ਗਏ। ਇਹ ਕੋਈ ਸੰਗਤ ਦਾ ਮਾਹੌਲ ਥੋੜ੍ਹੀ ਹੈ। ਖਾਸ ਕਰਕੇ ਵਿਦਿਆਰਥੀ ਆਏ ਆ ਕਿ ਤੁਹਾਨੂੰ ਸਕੂਲਾਂ ਵਿੱਚ ਇਹ ਸਿੱਖਿਆ ਅਨੁਸ਼ਾਸਨ ਜਾਂ ਡਿਸੇਬਲਨ ਦੀ ਕੋਈ ਕਿਰਿਆ ਸਿਖਾਈ ਨਹੀਂ। ਗੱਜ ਕੇ ਬੋਲੋ, ਇਹ ਤਾਂ ਅਨੁਸ਼ਾਸਨ ਦਾ ਘਰ ਜਿਹੜਾ ਸਾਰੀ ਦੁਨੀਆ ਨੂੰ ਅਨੁਸ਼ਾਸਨ ਦੇ ਰਿਹਾ, ਇਸ ਘਰ ਦਾ ਕੋਈ ਅਨੁਸ਼ਾਸਨ ਕਦੀ ਰਹਿਣ ਹੀ ਨਹੀਂ ਦਿੱਤਾ। ਭਾਵਨਾ ਨੇ, ਭਾਵਨਾ ਤੋਂ ਬਿਨਾਂ ਕਿਵੇਂ ਜਗਦੀਸ਼ ਨੂੰ ਪਾਵਾਂਗੇ? ਹਜ਼ੂਰ ਪਾਤਸ਼ਾਹ ਕਹਿੰਦੇ, ਜਨਮ ਮਰ ਨਵਾਰ ਹਰ ਜਪ ਸਿਮਰ ਸਵਾਮੀ ਸੋਏ। ਹਰੀ ਦਾ ਸਿਮਰਨ ਕਰਕੇ, ਜਾਪ ਕਰਕੇ ਤੂੰ ਜੰਮਣਾ ਮਰਨਾ ਨਿਵਿਰਤ ਕਰ ਲਾ। ਇਹ ਆਪਣੀ ਇੱਛਾ ਹੀ ਨਹੀਂ। ਅਸੀਂ ਤਾਂ ਹਾਲੇ ਹੋਰ ਕਈ ਜਨਮ ਦੇਖਣੇ ਆ, ਮਨੁੱਖ ਜਨਮ ਤਾਂ ਤ੍ਰਿਪਤੀ ਹੋਈ ਨਹੀਂ। ਹੋਰ ਜੂਨਾ ਬਹੁਤ ਹੈ, ਉੱਥੇ ਮੌਜ ਬਹੁਤ ਹੈ। ਗੱਜ ਕੇ ਬੋਲੋ, ਇੱਥੇ ਕੱਪੜੇ ਲੀੜੇ ਦੀ ਲੋੜ ਹੈ, ਮਕਾਨ ਦੀ ਲੋੜ ਹੈ, ਦੁਕਾਨ ਦੀ ਲੋੜ ਹੈ, ਨੌਕਰੀ ਚੱਕ ਦੀ ਲੋੜ ਹੈ। ਬਾਂਦਰ ਲੰਗੂਰ ਬਣ ਗਿਆ, ਟਕੂਸੀ ਮਾਰੀ ਆਉ ਨਿਕਲ ਗਿਆ, ਉੱਥੇ ਤਾਂ ਮੌਜ ਬੜੀ ਹੋਊਗੀ, ਬਹੁਤ ਮੌਜ ਹੋਏਗੀ। ਇੱਥੇ ਜਹਾਜ਼ ਲੱਜਣਾ ਪੈਂਦਾ, ਟਿਕਟ ਲਈ ਪੈਸੇ ਖਰਚਣੇ, ਪਾਸਪੋਰਟ ਬਣਾਓ, ਵੀਜ਼ੇ ਲਓ, ਪੰਛੀ ਬਣ ਗਏ ਫਿਰ ਪੈਸੇ ਹੀ ਮੌਜ ਬਹੁਤ ਹੈ। ਜਿੱਧਰ ਮਰਜ਼ੀ ਉੱਡ ਗਏ, ਇਹ ਤਾਂ ਬਹੁਤ ਮੌਜ ਹੈ। ਮਨੁੱਖ ਜਨਮ ਨੂੰ ਪਾ ਕੇ ਮਨੁੱਖਾਂ ਵਾਲਾ ਕਰਮ ਨਹੀਂ ਕੀਤਾ, ਫਿਰ ਦੇ ਲਓ ਮਨੁੱਖ ਜਨਮ ਤੋਂ 83 ਲੱਖ ਜੂਨੀਆਂ ਥੱਲੇ ਖੜੀਆਂ, ਅੱਗੇ ਭੋਗ ਭੋਗ ਰੱਜੇ ਨਹੀਂ। ਇਸ ਪੌੜੀ ਤੋਂ ਡਿੱਗ ਪੈ ਤੇ ਉੱਥੇ ਜਾਣਾ ਪੈਣਾ। ਇਸ ਪੌੜੀ ਤੇ ਜੋ ਨਰ ਚੁੱਕੈ ਉਹ ਆਏ ਜਾਏ ਦੁੱਖ ਪਾਏ ਦਾ ਗੁਰਬਾਣੀ ਕਹਿ ਰਹੀ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਆ, ਵੇਦ ਸਿਮਰਤ ਕਥੈ ਸਾਸ, ਕਹਿੰਦੇ ਮੇਰੀ ਗੱਲ ਤੇ ਯਕੀਨ ਨਹੀਂ, 4 ਵੇਦ ਪੜ੍ਹ ਕੇ ਦੇਖ ਲੈ। ਉਹ ਵੀ ਦੱਸਦੇ 27 ਸਿਮਰਤੀਆਂ, ਕਥੈ ਸਾਸਤ 6 ਸ਼ਾਸਤਰ ਵੀ ਕਹਿ ਰਹੇ ਆ। ਭਗਤ ਕਰੇ ਵਿਚਾਰ, ਜਿਹੜੇ ਭਗਤ ਲੋਕ ਆ ਉਹ ਵੀ ਇਹ ਵਿਚਾਰ ਦੀ ਗੱਲ ਦੱਸ ਰਹੇ ਆ। ਕਬੀਰ, ਮਾਨਸ ਜਨਮ ਦੁਲੰਭ ਹੈ, ਉਹ ਤਨ ਵਾਰੰਬਾਰ ਜਿਉ ਬੰਨ ਫਲ ਪਾ ਕੇ ਭੋਏ ਗਿਰਿਆ ਬੋਲਣ ਲੱਗਾ ਡਾਲ। ਭਗਤ ਵੀ ਕਹਿ ਰਹੇ, ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ। ਜੇ ਸਾਧੂ ਜਨਾਂ ਦੀ, ਗੁਰਮੁਖ ਜਨਾਂ ਦੀ ਸੰਗਤ ਕਰਾਂਗੇ, ਬਚਨ ਦੇ ਉੱਤੇ ਅਮਲ ਕਰਕੇ ਉਸ ਅਨੁਕੂਲ ਜੀਵਨ ਬਣਾ ਲਾਂਗੇ ਤੇ ਮੁਕਤੀ ਮਿਲ ਜਾਏਗੀ। ਬੰਧਨ ਤੋਂ ਰਹਿਤ ਅਵਸਥਾ ਦਾ ਨਾਮ ਮੁਕਤ ਹੈ। ਅਵਿਦਿਆ ਸਤਕਾਰ ਦੀ ਨਿਵਿਰਤੀ ਔਰ ਸਤਚਿਤ ਆਨੰਦ ਸਰੂਪ ਪਰਮੇਸ਼ਰ ਦੀ ਪ੍ਰਾਪਤੀ। ਦਿਨ ਸਹਿਜਾ ਅੰਧਾਰ, ਅਗਿਆਨਤਾ ਰੂਪੀ ਜਿਹੜਾ ਹਨੇਰਾ ਹੈ ਨਾਸ ਹੋ ਜਾਏਗਾ। ਐਸਾ ਹਨੇਰੇ ਨੂੰ ਤਾਂ ਜਿੱਤਣ ਵਾਸਤੇ ਨਾ ਬਿਜਲੀ ਪੈਦਾ ਕਰਦੀ, ਅੰਦਰ ਤਾਂ ਕੋਈ ਲਾਟੂ ਕੰਮੇ ਨਹੀਂ ਕਰਦਾ, ਅੰਦਰ ਵੀ ਹਨੇਰਾ ਹੈਗਾ। ਉਹ ਇਹੋ ਜਿਹਾ ਅੰਧਕਾਰ ਹੈ, ਉਹ ਐਸਾ ਹਨੇਰਾ ਅੰਦਰ ਹੈ, ਉਹ ਜਾਗਦਿਆਂ ਵੀ ਸੁੱਤਿਆਂ ਵੀ ਉਸ ਹਨੇਰੇ ਚੋਂ ਨਿਕਲਣ ਵਾਸਤੇ ਕੋਈ ਯਤਨ ਹੀ ਨਹੀਂ ਕਰਦੇ। ਸਾਇੰਸ ਵਾਲਿਆਂ ਨੇ ਇਹੋ ਜਿਹਾ ਬਲਬ ਤਾਂ ਪੈਦਾ ਨਹੀਂ ਕੀਤਾ ਵੀ ਅੰਦਰ ਲਟਕਾ ਦੇਣ ਅਤੇ ਅੰਦਰ ਦਾ ਹਨੇਰਾ ਦੂਰ ਹੋ ਜਾਏ। ਇਹ ਤਾਂ ਗੁਰਬਾਣੀ ਹੈ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਬਿਨ ਸਜਾਏ ਅੰਧਾਰ, ਸਤਿਗੁਰ ਸ਼ਬਦ ਅਜਾਰੋ ਦੀਪਾ, ਬਿਨ ਸਿਓ ਅੰਧਕਾਰ ਸੇ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ। ਉਹ ਗਿਆਨ ਰੂਪੀ ਦੀਵਾ ਜਗਾ ਦਿੰਦੇ ਆ, ਤੇ ਅੰਤਸ਼ਕਰਨ ਚਮੁਖੀਆ ਦੀਵਾ, ਮਨ ਬੁੱਧ ਚਿੱਤ ਅਹੰਕਾਰ ਬਿਰਤੀਆਂ ਜਦੋਂ ਇਹਨਾਂ ਤੇ ਕਾਬੂ ਪਾਇਆ ਜਾਏ ਤੇ ਕਰਣਾ ਮੈਤਰੀ ਉਪੇਖਿਆ ਤੇ ਮੁਦਤਾ, ਇਹ 4 ਵੱਟੀਆਂ, ਪ੍ਰੇਮ ਦਾ ਤੇਲ ਪਾਉਣਾ, ਗਿਆਨ ਦੀ ਤੀਹ ਲਾਉਣੀ ਹੈ, ਫਿਰ ਇਹ ਚਮੁਖੀਆ ਦੀਵਾ ਬਣੇਗਾ। ਫਿਰ ਬਣਨਾ ਤੇ ਅੰਦਰ ਦਾ ਹਨੇਰਾ ਦੂਰ ਹੋਣਾ ਭਾਈ, ਬਿਨ ਸਜਾਇਆ ਅੰਧਾਰ ਇਹ ਅਗਿਆਨਤਾ ਦਾ ਹਨੇਰਾ ਫਿਰ ਨਾਸ ਹੋ ਜਾਏਗਾ। ਚਰਨ ਕਮਲ ਆਧਾਰ ਜਨਕਾ, ਜਿਹੜੇ ਜਾਣਿਆ ਉਹਨਾਂ ਨੇ ਆਪਣਾ ਆਧਾਰ ਆਸਰਾ ਸਤਿਗੁਰੂ ਜੀ ਦੇ ਚਰਨ ਬਣਾ ਲਿਆ, ਸਤਿਗੁਰੂ ਜੀ ਦੇ ਉਪਦੇਸ਼ਾਂ ਦਾ ਆਸਰਾ ਬਣਾ ਲਿਆ। ਰਾਸ ਪੂੰਜੀ, ਇਹ ਪਰਮੇਸ਼ਰ ਦਾ ਨਾਮ ਹੀ ਉਹਨਾਂ ਦੀ ਰਾਸ ਹੈ, ਇਹ ਉਹਨਾਂ ਦੀ ਪੂੰਜੀ ਹੈ। ਇਹਦੇ ਦੁਆਰਾ ਉਹ ਸਾਰਾ ਵਿਹਾਰ ਕਰਦੇ ਆ। ਨਾਮ ਮਾਰਿਆ ਭੋਜਨ ਪਾਓ, ਨਾਮ ਮਾਰਿਆ ਲੀਚਾ ਨਾਓ, ਉਹ ਨਾਮ ਦੀ ਬਰਕਤ ਨਾਲ ਸਾਰਾ ਕੁਝ ਹੋ ਜਾਂਦਾ, ਨਾਮ ਦੀ ਬਰਕਤ ਉਹਨਾਂ ਕੋਲ ਆ ਜਾਂਦੀ ਹੈ। ਜਿਸ ਬਰਕਤ ਦੇ ਨਾਲ ਉਹ ਸਾਰੇ ਕੰਮ ਕਰਦੇ ਆ। ਬਾਬਾ ਨਿਧਾਨ ਸਿੰਘ ਜੀ ਨੇ ਕਿੰਨੀ ਘਾਲ ਕਰ ਲਈ ਹਜ਼ੂਰ ਸਾਹਿਬ, ਸਤਿਗੁਰੂ ਸਾਖਿਆਤ ਹੋਏ, ਵਰਦਾਨ ਦਿੱਤਾ, ਹੱਥ ਤੇਰਾ ਤੇ ਖੀਸਾ ਮਿਆ, ਕੱਢੀ ਜਲ ਵਰਤਾਈ ਚਲ। ਬਾਬਾ ਜੀ ਕਹਿੰਦੇ ਹੱਥ ਵੀ ਆਪਣਾ ਰੱਖੋ, ਖੀਸਾ ਵੀ ਆਪਣਾ, ਸਾਡਾ ਹੱਥ ਕਿਤੇ ਗਲਤ ਹੀ ਨਾ ਵਰਤਣ ਲੱਗ ਜਾਏ। ਗੱਜ ਕੇ ਬੋਲੋ ਦੇ ਲਓ ਮਹਾਂਪੁਰਖ, ਕਹਿੰਦੇ ਹੱਥ ਵੀ ਆਪਣੇ ਰੱਖੋ, ਆਪਣੇ ਹੱਥ ਨਾਲ ਬਖਸ਼ਿਸ਼ ਕਰੀਏ। ਤੇ ਬਾਬਾ ਜੀ ਆਲਾ ਮਲਮਲ ਦਾ ਕੁੜਤਾ ਰੱਖ ਦਿੰਦੇ। ਇੱਕ ਬ੍ਰਾਹਮਣ ਮੈਨੂੰ ਪੁਜਾਰੀ ਸ਼ੇਰ ਸਿੰਘ ਮਿਲਿਆ, ਉਹਨੂੰ ਦੱਸਿਆ ਮੈਂ 27 ਸਾਲ ਮਹਾਂਪੁਰਖਾਂ ਨਾਲ ਰਿਹਾ, 27 ਸਾਲ, 27 ਸਾਲ ਦਿਨ ਔਰ ਰਾਤ ਮੈਂ ਕਦੇ ਬਾਬਾ ਨਿਧਾਨ ਸਿੰਘ ਕਹਿੰਦੇ ਸੁੱਤੇ ਨਹੀਂ ਦੇਖੇ, ਜਾਂ ਆਰਾਮ ਕੁਰਸੀ ਦੇ ਬੈਠੇ, ਜਾਂ ਡਰ ਰਹੇ, ਜਾਂ ਸੇਵਾ, ਆਪਣਿਆਂ ਨੂੰ ਗੁਰੂ ਗੋਬਿੰਦ ਸਿੰਘ ਦਾ ਸੇਵਾਦਾਰ ਸਮਝਦੇ ਹੈ ਕਿ ਬਾਹਰੇ ਦੀ ਸੰਗਤ ਦਾ ਕੋਈ ਬੰਦਾ ਦਿਨ ਰਾਤ ਭੁੱਖਾ ਨਾ ਚੱਲ ਜਾਏ, ਨੰਗਾ ਨਾ ਰਹੇ, ਆਰਾਮ ਤੋਂ ਬਿਨਾਂ ਨਾ ਰਹੇ। ਇਹਨੂੰ ਕਹਿੰਦੇ ਸੇਵਕ, ਸੇਵਕ ਉਹ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਈ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਦਾਦਾ ਦਿਆਲ। ਸੇਵਕ ਬਣਨਾ ਬਹੁਤ ਔਖਾ, ਨੌਕਰ ਦਾ ਛੁੱਟੀ ਹੈ, ਮਹੀਨੇ ਦੀਆਂ 4 ਹੈ, ਸ਼ਨਿਚਰ ਦੀ ਅੱਧੀ ਹੈ, ਬਹਾਨਾ ਬਣਾ ਲਿਆ, ਫਲਾਨੇ ਦਾ ਆਪਰੇਸ਼ਨ ਹੋਣਾ, ਫਲਾਨੇ ਦਾ ਢਿੱਡ ਦੁਖਦਾ, ਫਲਾਨਾ ਫਲਾਨਾ, 20 ਬਹਾਨੇ ਬਣਾ ਕੇ ਛੁੱਟੀਆਂ ਲਈ ਦੀਆਂ, ਪਰ ਸੇਵਕ ਨੂੰ ਤਾਂ ਕੋਈ ਛੁੱਟੀ ਨਹੀਂ। ਗੁਰੂ ਅਮਰਦਾਸ ਜੀ ਨੇ ਗਾਗਰ ਫੜੀ ਹੈ, ਕੋਈ ਹੈ ਛੁੱਟੀ ਦਾ ਦਿਨ? ਬਾਬੇ ਮੰਝ ਨੇ ਕੁਹਾੜਾ ਫੜਿਆ, ਕਿਤੇ ਹੈ ਛੁੱਟੀ? ਸੂਰਜ ਨੂੰ ਕਦੀ ਛੁੱਟੀ ਮਿਲੀ ਹੈ? ਚੰਦਰਮਾ ਨੂੰ ਮਿਲੀ ਛੁੱਟੀ? ਹਵਾ ਦੇਵਤੇ ਨੂੰ ਕਿਤੇ ਛੁੱਟੀ ਮਿਲੀ ਹੋਵੇ? ਜੇ ਦਿਨ ਨਹੀਂ ਛੁੱਟੀ ਕਰ ਲਈ, ਫਿਰ ਤਾਂ ਆਪਣੀ ਵੀ ਸੰਸਾਰ ਤੋਂ ਛੁੱਟੀ ਹੋ ਜਾਣੀ ਹੈ। ਗੱਜ ਕੇ ਬੋਲੋ, ਜੇ ਹਵਾ ਨੂੰ ਛੁੱਟੀ ਦੇ ਦਿਆ, ਫਿਰ ਤਾਂ ਇੱਕੋ ਦਿਨ ਸਾਰੇ ਸੁਸਰੀ ਮੰਗ ਸੌ ਜਾਣਗੇ। ਉਹ ਤੁਰਦੀ ਫਿਰਦੀ, ਆਪਾਂ ਤੁਰੇ ਫਿਰਦੇ ਹਾਂ। ਸੋਏ ਸਵਾਸ ਤੇ ਸਾਹ ਸੰਗੇ ਜੀ, ਉਹ ਮਲਮਲ ਦਾ ਚੋਲਾ ਰੱਖਦੇ ਇੱਕ ਬ੍ਰਹਮ, ਬਾਕੀ ਤਾਂ ਹੋਰ ਵੀ ਹੈ, ਪਰ ਫਿਰ ਸਮਾਂ ਉਭਰ ਹੋ ਜਾਂਦਾ ਤੇ ਮਹਾਂਪੁਰਖਾਂ ਨੇ ਔਖੀ ਸੇ ਚ ਮਾਰ ਦੇਣਾ। ਉਹ ਪੰਡਤ ਦੇ ਮਨ 'ਚ ਆਇਆ ਕਿ ਬਾਬਾ ਜੀ ਫੜਾਈ ਜਾਂਦੇ ਆ। ਇੱਕ ਦਿਨ ਆ ਗਿਆ ਫੁਰਨਾ, ਸੰਤਾਂ ਨੇ ਉਹ ਚੋਲਾ ਦੇ ਦਿੱਤਾ ਬਾਬਾ ਜੀ ਨੇ, ਕਹਿੰਦੇ ਲਓ ਪੰਡਾ ਹੀ ਧੋਲ। ਉਹ ਜਿਵੇਂ ਬੀਬੀਆਂ ਜੇ ਪਰੋਲਦੀਆਂ ਹੋਣੀਆਂ ਵੀ ਨੋਟ ਗਿੱਲੇ ਨਾ ਹੋ ਜਾਣ, ਉਹ ਵੀ ਲੱਗਾ ਪਰੋਲਣ। ਬਾਬਾ ਜੀ ਦੇਖਦੇ, ਕਹਿੰਦੇ ਪੰਡਿਤ ਜੀ ਕੀ ਦੇਖਦੇ ਆ? ਕਹਿੰਦੇ ਮਾਰਾ ਨੋਟ ਦੇ। ਕਹਿੰਦੇ ਪੰਡਤਾਂ ਇਹਦੇ 'ਚ ਕੁਝ ਨਹੀਂ, ਜਦੋਂ ਲੋੜ ਹੁੰਦੀ ਉਦੋਂ ਹੀ ਆਉਂਦੇ ਆ। ਗੱਜ ਕੇ ਬੋਲੋ, ਐਵੇਂ ਨਹੀਂ ਕੁਝ ਵੀ ਹੈਗਾ, ਐਵੇਂ ਨਾ ਜੇਬਾਂ ਪਰੋਲੀ ਜਾ, ਇਹ ਤਾਂ ਜਦੋਂ ਵਰਤਣੇ ਹੁੰਦੇ ਦਸਵੇਂ ਪਾਤਸ਼ਾਹ ਉਦੋਂ ਹੀ ਭੇਜਦੇ। ਮਹਾਂਪੁਰਖ ਉਹਨਾਂ ਨੇ ਨਾਮ ਨੂੰ ਰਾਸ ਤੇ ਪੂੰਜੀ ਬਣਾ ਲਿਆ। ਤਾਣ ਮਾਣ ਦੀਵਾਨ ਸੱਚਾ, ਸਰੀਰ ਵਿੱਚ ਜੇ ਤਾਣ ਵਾਲਿਆ ਉਹ ਵੀ ਵਾਹਿਗੁਰੂ। ਉਹਨਾਂ ਦੀਆਂ ਗਾਗਰਾਂ ਪਈਆਂ, ਜਾ ਕੇ ਦੇਖ ਆਇਓ ਲੋਹੇ ਨੂੰ, ਆਪਾਂ ਤੋਂ ਖਾਲੀ ਨਹੀਂ ਜੋ ਬਣੇ, ਬੌਰੀ ਕਿੰਨੀ ਡੂੰਘੀ ਉੱਥੋਂ ਲਿਆਉਣਾ, ਇੰਨਾ ਬਲ ਸੀ ਸਰੀਰ ਵਿੱਚ, ਇਉਂ ਫੜ ਕੇ ਇਉਂ ਰੱਖ ਲਿਆ, ਇੰਨਾ ਬਲ ਸੀ। ਫੌਜੀ ਸਨ, ਆ ਧੋਣ ਗਲ ਜਾਂਦੀ ਸੀ, ਲਾਗੇ ਲੱਗ ਜਾਂਦੇ ਸੀ, ਪਾਕ ਰਾਤ ਵਗਦੀ ਸੀ, ਸੇਵਾ ਫੇਰ ਨਾ ਛੱਡਦੇ। ਰਾਤ ਨੂੰ ਉਹਨਾਂ ਦੇ ਛੈਣੇ ਪਏ ਨਾਮ ਦੇ ਮੰਗ ਹੜਤਾਲਾਂ, ਉਹ ਫੜ ਕੇ ਕੀਰਤਨ ਕਰਦੇ ਸੀ। ਪ੍ਰਭੂ ਦੇ ਜਿਹੜੇ ਭਗਤ ਪਿਆਰੇ ਆ, ਉਹਨਾਂ ਦੀਆਂ ਗੱਲਾਂ ਅਕਥਨੀਆਂ, ਅਚਰਜ ਕਥਾ ਮਹਾਂ ਅਨੂਪ ਹੁੰਦੀ ਹੈ। ਸਰੀਰ ਦਾ ਬਲ ਵੀ ਪਰਮੇਸ਼ਰ ਦਾ ਹੀ ਹੈ, ਜੇ ਮਾਣ ਆ ਉਹ ਕਹਿੰਦੇ ਵੀ ਤੇਰਾ ਬਖਸ਼, ਦੀਵਾਨ ਆਸਰਾ ਵੀ ਤੇਰਾ ਸੱਚੇ ਦਾ, ਨਾਨਕ ਹੀ ਪ੍ਰਭ ਟੇਕ। ਉਹਨੇ ਇੱਕੋ ਇੱਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਟੇਕ ਧਾਰੀ ਹੁੰਦੇ ਆ। ਟੇਕ ਧਾਰ ਕੇ ਗੁਰਬਾਣੀ ਪੜ੍ਹੀ ਜਾਂਦੇ ਆ, ਸੇਵਾ ਕਰੀ ਜਾਂਦੇ ਆ। ਇਹ ਸਾਧ ਸੰਗਤ ਜੀ ਉਹਨਾਂ ਗੁਰਮੁਖ ਜਨਾਂ ਦਾ ਜੀਵਨ ਹੈ। ਜੇ ਕਿਤੇ ਉਦੋਂ ਸੇਧ ਲੈ ਲਈਏ ਤੇ ਆਪਣੇ ਜੀਵਨ ਦੇ ਅੰਦਰ ਵੀ ਇੱਕ ਨਵੀਂ ਔਰ ਰੌ ਜਾਗ ਪਾਏਗੀ। ਸੋ ਇੰਨੀਆਂ ਬੇਨਤੀਆਂ ਹਜ਼ੂਰ ਪਾਤਸ਼ਾਹ ਪ੍ਰਵਾਨ ਕਰ ਸਭ ਨੂੰ, ਨਾਮ ਦਾਨ ਸਿੱਖੀ ਦਾਨ ਭਰੋਸਾ, ਤੰਦਰੁਸਤੀ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਸਮੂਹ ਸੇਵਾਦਾਰ ਸਾਰੀ ਸੰਗਤ ਦਾ ਧੰਨਵਾਦ। ਇੱਕ ਦਿਨ ਆਪ ਜੀ ਦੇ ਚਰਨਾਂ ਵਿੱਚ ਹੋ ਰਿਹਾ, ਬਾਕੀ ਜਿੱਥੇ ਜਿੱਥੇ ਪਰਮਾਤਮਾ ਦੇਵ ਦਾ ਹੁਕਮ ਹੈ। ਸੋ ਇਸ ਵਾਸਤੇ ਸਾਰੀਆਂ ਸੰਗਤਾਂ ਸਮੇਂ ਨਾਲ ਗੱਜ ਵੱਜ ਕੇ ਆਇਆ ਕਰੋ ਅਤੇ ਮਹਾਰਾਜ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰੋ। ਪਤਾ ਨਹੀਂ ਕਿਹੜੇ ਵੇਲੇ ਦਾ ਸੁਣਿਆ ਹੋਇਆ ਉਪਦੇਸ਼ ਆਪਣੇ ਜੀਵਨ ਦਾ ਸੁਧਾਰ ਕਰ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।